ਕਿੰਨੇ ਦਿਨ ਪੜ੍ਹਾਉਂਦੇ? ਉਹ ਅੱਗੋਂ ਕਹਿੰਦੀ ਸੱਚ ਦੱਸਾਂ ਵੀ ਤੁਹਾਨੂੰ ਤੇ ਮੈਂ ਸੱਚ ਦੱਸਾਂ ਕਿਉਂ? ਮੈਂ ਕਿਹਾ ਹਾਂ ਸੱਚ। ਕਹਿੰਦੀ ਵੱਧ ਤੋਂ ਵੱਧ ਜੇ ਜੋੜ ਲਾਈਏ ਤੇ ਇੱਕ ਮਹੀਨਾ ਹੀ। ਆਖੋ ਸਤਨਾਮ, ਧਿਆਨ ਦੇਣਾ। ਇੱਕ ਸਟੈਂਟ ਬਣ ਚੁੱਕਾ ਕਿ ਵੀ ਸਰਕਾਰੀ ਟੀਚਰ ਆ ਕਿਹੜਾ ਕੋਈ ਪੁੱਛਦਾ ਪਿਆ, ਕਿਹੜਾ ਕੋਈ ਬਹੁਤਾ ਵੇਖਦਾ ਪਿਆ। ਧਿਆਨ ਦੇਣਾ ਵੀ ਪੇਪਰਾਂ ਦੇ ਨੇੜੇ ਨੇੜੇ ਮਾੜਾ ਜਿਹਾ ਜ਼ੋਰ ਕਹਿੰਦੀ ਲਵਾ ਦਈਦਾ, ਅੱਗੋਂ ਪਾਸ ਹੋਣ ਨਾ ਹੋਣ ਉਹਨਾਂ ਦੀ ਕਿਸਮਤ ਉਹ ਜਾਣਨ। ਧਿਆਨ ਦੇਣਾ ਪਿਆਰਿਓ, ਨਹੀਂ ਜਿਹੜਾ ਤੁਹਾਡੇ 'ਚੋਂ ਗੁਰੂ ਦੇ ਭੈ 'ਚ ਰਹਿਣ ਵਾਲਾ ਉਹਨੂੰ ਪਤਾ ਮੈਂ 7,000, 6,000, 8,000 ਤਨਖਾਹ ਲੈਂਦਾ ਵਾਂ, ਮੇਰੇ ਕੋਲ 70 ਬੱਚੇ ਨੇ, ਇਹਨਾਂ 70 ਬੱਚਿਆਂ ਨੂੰ ਜੇ ਮੈਂ ਵਿਦਿਆ ਨਾ ਦਿੱਤੀ ਉਹਦੀ ਨਜ਼ਰ ਵਿੱਚ ਮੈਂ ਗੁਨਾਹਗਾਰ। ਆਖੋ ਸਤਨਾਮ, ਬੇਸ਼ੱਕ ਮੈਨੂੰ ਉੱਤੇ ਕੋਈ ਇੰਨਾ ਨਹੀਂ ਪੁੱਛਦਾ ਪਿਆ, ਹੋਰ ਕੋਈ ਨਹੀਂ ਵੇਖ ਰਿਹਾ, ਪਰ ਇੱਕ ਉਹ ਹੈ ਜਿਹੜਾ ਸਭ ਨੂੰ ਵੇਖ ਰਿਹਾ। ਆਖੋ ਸਤਨਾਮ ਗੁਰੂ ਪਿਆਰਿਓ। ਇਹ ਵੀ ਕਿਰਤ, ਕੋਈ ਸਰਕਾਰੀ ਨੌਕਰੀ ਮਿਲ ਜਾਏ ਤੇ ਜੇ ਉੱਤੋਂ ਕੋਈ ਏਡੀ ਪੁੱਛ ਗਿੱਛ ਨਹੀਂ, ਪਰ ਤੇਰੇ ਅੰਦਰ ਆਪਣੇ ਪਿਓ ਦਾ ਭੈ ਹੋਵੇ ਕਿ ਜਿੰਨਾ ਕੁਝ ਲਿਆ ਉਹਦੇ ਤੋਂ ਵੱਧ ਦੇਣਾ ਹੈ। ਹੱਕੋ ਸਤਨਾਮ, ਗੁਰਮੁਖ ਵੱਧ ਮੋੜਦਾ ਜੇ ਯਾਦ ਰੱਖਿਓ, ਔਰ ਵੱਧ ਮੋੜਨਾ ਚਾਹੀਦਾ। ਜੇ 7,000 ਤਨਖਾਹ ਲਈ ਤੇ ਬੱਚਿਆਂ ਨੂੰ 7,000 ਤੋਂ ਵੱਧ ਮੋੜਨਾ, ਦੇਣਾ, ਗੁਣ ਦੇਣਾ, ਸਮਾਂ ਦੇਣਾ, ਗੁਰੂ ਦੀ ਖੁਸ਼ੀ। ਅਜੇ ਵੀ ਗੱਲ ਨਾ ਦਿਮਾਗ 'ਚ ਆਈ ਹੋਵੇ, ਬਾਬਾ ਆਨੰਦ ਸਿੰਘ ਜੀ ਵਾਲੇ ਨਾ ਇੱਕ ਦੋ ਸਰੀਰ ਆ ਗਏ ਸੀ ਅਤੇ ਇੱਕ ਉਹਨਾਂ ਨੇ ਬੇਨਤੀ ਕੀਤੀ ਸੀ, ਬਾਬਾ ਜੀ ਮਨ ਨਹੀਂ ਜੁੜਦਾ, ਅਤੇ ਖੜ੍ਹੇ ਖੜ੍ਹੇ ਬਚਨ ਹੋਇਆ ਕਿਤੇ ਪੁੰਨ ਹੋਣ 'ਚ ਸਮਾਂ ਮਿਲਦਾ, ਬਹੁਤ ਕਮਾਈ ਉਹਨਾਂ ਵਰਗੀ ਕਮਾਈ ਕੋਈ ਸ਼ਾਇਦ। ਗੁਰੂ ਪਿਆਰਿਓ, ਇਕੱਲੀ ਔਰਤ ਨਾਲ ਬਚਨ ਨਾ ਕਰਨਾ, ਜਾਂ ਪਤੀ ਨਾਲ ਹੋਵੇ, ਜਾਂ ਪਿਤਾ ਨਾਲ ਹੋਵੇ, ਜਾਂ ਪੁੱਤਰ ਨਾਲ ਹੋਵੇ, ਪੱਕੀ ਇੱਟ ਨਹੀਂ ਲੱਗਣ ਦਿੱਤੀ ਮਾਇਆ ਨੂੰ, ਪ੍ਰਭਾਵ ਤੋਂ ਪਿੱਛੇ, ਇਹ ਚੀਜ਼ਾਂ ਸਾਡੀ ਸੋਚ ਤੋਂ ਵੀ ਪਰੇ, ਜੋ ਪਹਿਰਾ ਉਹਨਾਂ ਨੇ ਰੱਖਿਆ। ਆਖੋ ਸਤਨਾਮ, ਸਤਸੰਗ। ਕਿਤੇ ਪੁੰਨ ਸਮਾਂ ਮਿਲ ਜੇ ਕਿਸੇ ਨੂੰ, ਖੜ੍ਹੇ ਸੀ, ਛੋਟੀ ਹੱਥ ਸੀ, ਉਹਨਾਂ ਨੂੰ ਖੜ੍ਹੇ ਖੜ੍ਹੇ ਸਮਾਂ ਮਿਲਿਆ, ਦੋ ਸਰੀਰ ਸੀ ਤਾਂ ਉਹਨਾਂ 'ਚੋਂ ਇੱਕ ਕਹਿਣ ਲੱਗਾ, ਕਹਿੰਦਾ ਮਹਾਂਪੁਰਸ਼ੋ ਮਨ ਨਹੀਂ ਜੁੜਦਾ। ਹੁਣ ਉਹ ਤਾਂ ਸੋਚਣ ਲੱਗਾ ਕੋਈ ਸ਼ਬਦ ਦੇਣਗੇ, ਫਲਾਣਾ ਸ਼ਬਦ ਜਪਿਆ ਕਰ, ਧਿਆਨ ਦੇਣਾ, ਇਹਨਾਂ ਚਿਰ ਸਵੇਰੇ ਚੌਂਕੜੀ ਲਾਇਆ ਕਰ, ਮਨ ਜੁੜੇਗਾ। ਉਹ ਤਾਂ ਇਹ ਸਮਝਿਆ, ਅਤੇ ਵੇਖੋ ਮਹਾਂਪੁਰਸ਼ਾਂ ਨੇ ਕਿੱਥੋਂ ਬਿਮਾਰੀ ਲੱਭੀ। ਬਾਬਾ ਜੀ ਕਹਿੰਦੇ ਕਿਰਤ ਕੀ ਕਰਦਾ? ਕਹਿੰਦਾ ਜੀ ਮੈਂ ਮਿਸਤਰੀ ਹਾਂ। ਅਤੇ ਖੜ੍ਹੇ ਖੜ੍ਹੇ ਕਹਿੰਦੇ ਕਿੰਨੀ ਦਿਹਾੜੀ ਲੈਣਾ ਹੈ? ਉਦੋਂ ਦਾ ਬਚਨ ਜੇ ਜੀ 14 ਆਨੇ। ਅਤੇ ਖੜ੍ਹੇ ਖੜ੍ਹੇ ਕਹਿੰਦੇ ਕਹਿੰਦੇ ਮਾਲਕ ਨੂੰ ਕੰਮ 16 ਆਨੇ ਦਾ ਕਰਕੇ ਦਿਆ ਕਰ, ਮਨ ਵੀ ਜੁੜ ਜਾਏਗਾ। ਆਖੋ ਸਤਨਾਮ, ਬੜੀ ਵੱਡੀ ਗੱਲ ਜੀ। ਗੁਰਸਿੱਖ ਜੋ ਲੈਂਦਾ ਨਾ ਉਸ ਤੋਂ ਵੱਧ ਮੋੜਦਾ, ਔਰ ਜਿਹੜਾ ਵੱਧ ਮੋੜਦਾ ਉਹ ਮਿਸਤਰੀ ਇੱਕ ਜਗ੍ਹਾ ਲੱਗਾ ਹੋਵੇ, ਉਹਨੂੰ 7 ਬੰਦਿਆਂ ਨੇ ਬੁੱਕ ਕੀਤਾ ਹੁੰਦਾ, ਇੱਥੋਂ ਹਟੇਗਾ ਸਾਡੇ ਘਰ ਆ ਜੀ। ਅਤੇ ਜਿਹੜਾ ਸਾਧ ਸੰਗਤ ਵੱਧ ਨਾ ਨਾ ਮੋੜੇ, ਉਹ ਚੌਂਕਾਂ 'ਚ ਖੜਾ ਹੁੰਦਾ, ਮੈਨੂੰ ਕੋਈ ਲੈ ਜੇ। ਆਖੋ ਸਤਨਾਮ, ਜਿੱਥੇ ਸੱਚ ਉੱਥੇ ਭੀੜਾਂ ਨੇ, ਜਿਤਨੇ ਮਾਈ ਭਾਈ ਬੈਠੇ ਹੋ ਪਿਆਰਿਓ, ਇਹ ਕਿਰਤ ਦਾ ਬੜਾ ਵੱਡਾ ਤਲਕ ਹੈ ਪਰਮਾਰਥ ਦੇ ਨਾਲ, ਧਾਰਮਿਕ ਲਾਈਨ ਦੇ ਨਾਲ। ਯਤਨ ਕਰਿਓ, ਯਤਨ ਇਹਦੇ 'ਚ ਵੱਧ ਤੋਂ ਵੱਧ, ਵੱਧ ਤੋਂ ਵੱਧ। ਇਹ ਤਾਂ ਔਖਾ ਕੰਮ ਹੈ, ਪਰ ਇੱਕ ਮਨ ਦੀ ਮਜ਼ਬੂਤੀ ਦੀ ਗੱਲ ਹੈ, ਇੱਕ ਜਿਕਰ ਆਉਂਦਾ ਮਹਾਂਪੁਰਸ਼ਾਂ ਦੀ ਸਾਖੀ 'ਚ, ਹਰਦਿੱਤ ਸਿੰਘ ਨਾਂ ਆਇਆ ਉਹਦਾ, ਬਾਬਾ ਆਨੰਦ ਸਿੰਘ ਜੀ ਕੋਲ ਆਇਆ ਸੀ ਅਤੇ 6 ਮਹੀਨੇ ਕੁਝ ਨਹੀਂ ਕਿਹਾ। 6 ਮਹੀਨੇ ਬਾਅਦ ਕਹਿੰਦੇ ਕੀ ਨਾਂ ਤੇਰਾ ਜੀ? ਹਰਦਿੱਤ ਸਿੰਘ। ਸ਼ਰਾਬ ਤਾਂ ਨਹੀਂ ਪੀਂਦਾ? ਕਹਿੰਦੇ ਜੀ ਪੀਣਾ, ਨਾ ਪੀਆ ਕਰ, ਮੰਨ ਗਿਆ, ਧਿਆਨ ਦੇਣਾ। ਮਹੀਨਾ ਕੁ ਲੰਘ ਗਿਆ, ਹਰਦੇ ਦੱਸਿਆ ਕਾਰੋਬਾਰ ਕੀ ਕਰਦਾ? ਕਹਿੰਦਾ ਬਾਬਾ ਜੀ ਕੱਪੜੇ ਦਾ ਕੰਮ, ਧਿਆਨ ਦੇਣਾ। ਅਤੇ ਬੈਠੇ ਬੈਠੇ ਪੁੱਛਦੇ ਬਾਬਾ ਆਨੰਦ ਸਿੰਘ ਜੀ, ਕਹਿੰਦੇ ਹਰਦੇ ਦੱਸਿਆ ਹੱਟੀ ਤਾਂ ਝੂਠ ਤਾਂ ਨਹੀਂ ਬੋਲਦਾ? ਸੰਗਤ ਧਿਆਨ ਦੇਣ, ਇੱਕ ਬੜੀ ਗੱਲ ਅਜੀਬ ਜੀ ਹੈ ਵੀ ਜਾਂ ਤਾਂ ਕਹਿੰਦਾ ਮੈਂ ਬੋਲਦਾ ਹੈ ਜੀ, ਜਾਂ ਕਹਿੰਦਾ ਨਹੀਂ ਬੋਲਦਾ ਜੀ। ਉਹਨੇ ਦੋਵੇਂ ਨਹੀਂ ਕਹੀਆਂ, ਆਖੋ ਸਤਨਾਮ। ਇਹ ਵੀ ਨਹੀਂ ਕਿਹਾ ਬੋਲਦਾ, ਇਹ ਵੀ ਨਹੀਂ ਕਿਹਾ ਨਹੀਂ ਬੋਲਦਾ। ਕਹਿਣ ਲੱਗੇ ਝੂਠ ਤਾਂ ਨਹੀਂ ਬੋਲਦਾ ਹੱਟੀ 'ਤੇ? ਅੱਗੋਂ ਪਤਾ ਕੀ ਕਹਿੰਦਾ ਉਹ, ਇਹ ਨਹੀਂ ਕਿਹਾ ਬੋਲਦਾ ਜੀ, ਇਹ ਵੀ ਨਹੀਂ ਕਿਹਾ ਨਹੀਂ ਬੋਲਦਾ। ਕਹਿੰਦਾ ਬਾਬਾ ਜੀ ਇੱਕ ਬੇਨਤੀ ਕਰਾਂ। ਕਹਿੰਦੇ ਦੱਸ। ਕਹਿੰਦੇ ਬਾਬਾ ਜੀ ਝੂਠ ਬਿਨਾਂ ਕਾਰੋਬਾਰ ਚੱਲਦਾ ਹੀ ਨਹੀਂ। ਹੱਕ ਸਤਨਾਮ, ਆਪਣੀ ਦਲੀਲ ਦੇ ਦਿੱਤੀ, ਕਹਿ ਕੇ ਹੱਕ ਸਤਨਾਮ। ਸਮਝ ਆਇਆ? ਨਹੀਂ ਭਾਈ, ਨਹੀਂ, ਝੂਠ ਨਹੀਂ ਬੋਲੀ, ਗੁਰੂ ਕੇ ਸਿੱਖ ਨਹੀਂ ਬੋਲੀ। ਅੱਗੋਂ ਕਹਿੰਦਾ ਮਹਾਂਪੁਰਸ਼ੋ, ਝੂਠ ਬਿਨਾਂ ਦੁਕਾਨ ਨਹੀਂ ਚੱਲ ਸਕਦੀ। ਤੀਜੀ ਵਾਰੀ ਸਮਝਾਇਆ, ਉਹ ਫਿਰ ਕਵੇ ਝੂਠ ਬਿਨਾਂ ਦੁਕਾਨ ਨਹੀਂ ਚੱਲਦੀ। ਬਾਬਾ ਜੀ ਥੋੜ੍ਹੀ ਤਾੜਨਾ ਕੀਤੀ, ਕਹਿੰਦੇ ਫਿਰ ਇੱਥੇ ਕੀ ਲੈਣਾ ਨਾ, ਜੇ ਝੂਠ ਨਾਲ ਹੀ ਕੰਮ ਚਲਾਉਣਾ ਫਿਰ ਇੱਥੇ ਕੀ ਲੈਣ ਆਉਣਾ, ਫਿਰ ਚਲਾਈ ਜਾ, ਝੂਠ ਨਹੀਂ ਬੋਲੀਦਾ। ਹੁਣ ਬਾਬਾ ਜੀ ਨੇ ਤਾਂ ਸੋਚਿਆ ਵੀ ਤਾੜਨਾ ਕੀਤੀ ਅਤੇ ਇਹਦੇ ਬਦੋਂ ਹੁਣ ਮੰਨ ਜਾਏਗਾ, ਪਰ ਉਹਦੇ ਮੂੰਹ 'ਚੋਂ ਇਹੋ ਲਫਜ਼ ਨਿਕਲੇ, ਕਹਿੰਦਾ ਮਹਾਂਪੁਰਸ਼ੋ ਮੇਰੀ ਬੇਨਤੀ ਹੈ ਵੀ ਝੂਠ ਬਿਨਾਂ ਦੁਕਾਨ ਨਹੀਂ ਚੱਲ ਸਕਦੀ। ਆਖੋ ਸਤਨਾਮ, ਧਿਆਨ ਦੇਣਾ। ਬਾਬਾ ਆਨੰਦ ਸਿੰਘ ਜੀ ਸੋਚਦੇ ਨੇ ਕਿ ਬੈਟਰੀ ਇੰਨੀ ਕੁ ਕਮਜ਼ੋਰ ਹੈ, ਇੰਨੀ ਕੁ ਕਮਜ਼ੋਰ ਹੈ, ਵਜ਼ਨ ਨਹੀਂ ਸਹਿੰਦੀ ਪਈ। ਕਹਿ ਕੇ ਆਖੋ ਸਤਨਾਮ। ਇੱਥੇ ਵੀ ਕਈ ਬੈਠੇ ਹੋਣਗੇ, ਉਹ ਕਹਿਣ ਭਾਈ ਸੁਣ ਲੈਂਦੇ ਹਾਂ, ਕਿਰਤ ਸ਼ੁੱਧ ਹੋਣੀ ਚਾਹੀਦੀ, ਪਰ ਬੜਾ ਔਖਾ ਹੈ, ਬੈਟਰੀ ਕਮਜ਼ੋਰ ਹੁੰਦੀ ਨਾ। ਆਖੋ ਸਤਨਾਮ, ਅਤੇ ਧਿਆਨ ਦੇਣਾ ਜੀ, ਜਦੋਂ ਬੈਟਰੀ ਕਮਜ਼ੋਰ ਹੋਵੇ ਤਾਂ ਮਹਾਂਪੁਰਸ਼ ਵੀ ਰਿਆਇਤ ਕਰ ਦਿੰਦੇ ਆ, ਰਿਆਇਤ ਕਰ ਦਿੰਦੇ। ਉਹਨਾਂ ਤੋਰਨਾ ਹੁੰਦਾ ਜਗਿਆਸੂ, ਤੋਰਨਾ ਮੰਜ਼ਿਲ। ਜਦੋਂ ਉਹਨੇ ਚੌਥੀ ਵਾਰੀ ਵੀ ਕਿਹਾ ਨਾ ਜੀ ਝੂਠ ਬਿਨਾਂ ਦੁਕਾਨ ਨਹੀਂ ਚੱਲ ਸਕਦੀ, ਅਤੇ ਬਾਬਾ ਜੀ ਨੇ ਫਿਰ ਰਿਆਇਤ ਕਰਤੀ। ਬਾਬਾ ਆਨੰਦ ਸਿੰਘ ਜੀ ਕਹਿੰਦੇ ਹਰਦੇ ਦੱਸਿਆ ਇੱਕ ਗੱਲ ਮੰਨ ਲੈ। ਕਹਿੰਦਾ ਜੀ ਦੱਸੋ। ਕਹਿੰਦੇ ਮਹੀਨੇ ਲਈ ਝੂਠ ਛੱਡ ਦੇ। ਆਖੋ ਸਤਨਾਮ। ਬੈਠਾ ਬੈਠਾ ਸੋਚਦਾ, ਕਹਿੰਦਾ ਹੁਣੇ ਗਰਮ ਹੋਏ ਸੀ, ਥੋੜ੍ਹੇ ਜਿਹੇ ਬੀਰ ਰਸ 'ਚ ਆਏ ਸੀ, ਮਹਾਂਪੁਰਸ਼ ਨਾਰਾਜ਼ ਹੋ ਜਾਣ, ਵਿਘਨ ਪੈਣੇ ਸ਼ੁਰੂ ਹੋ ਜਾਂਦੇ ਆ, ਹੁਣ ਮਹੀਨੇ 'ਤੇ ਆ ਗਏ ਨੇ, ਅਤੇ ਮਹੀਨੇ ਦਾ ਖਰਚਾ ਕਿੰਨਾ ਕੁ ਮੇਰਾ, 500-600 ਉਦੋਂ ਦੀ ਇਹਨਾਂ ਘੋਣਾ ਉਦੋਂ ਦਾ। ਕਹਿੰਦਾ ਪੱਲਿਓਂ ਖਾ ਲਾਂਗੇ, ਹੱਦ ਇੰਨਾ ਹੀ ਹੈ ਨਾ, ਪੱਲਿਓਂ ਖਾ ਲਾਂਗੇ। ਕਹਿੰਦਾ ਆਹ ਮੰਨ ਲੈਂਦੇ ਹੱਕ ਸਤਨਾਮ। ਕਹਿੰਦਾ ਬਾਬਾ ਜੀ ਮਹੀਨੇ ਲਈ ਛੱਡ ਦਿਆਂਗੇ। ਆਹ ਬੈਟਰੀ ਕਮਜ਼ੋਰ ਅਤੇ ਵਜ਼ਨ ਘੱਟ ਪਾ ਦਿੱਤਾ। ਗੱਜ ਕੇ ਹੱਕ ਸਤਨਾਮ। ਕਹਿੰਦਾ ਜੀ ਮਹੀਨੇ ਲਈ ਛੱਡ ਦਿਆਂਗਾ। ਸੱਤ ਬੱਚੇ ਜਦੋਂ ਤੁਰਨ ਲਗਾ ਨਾ ਜੀ ਉੱਠ ਕੇ, ਅਤੇ ਕਹਿੰਦੇ ਬਹਿ ਜਾ, ਜਿਹੜਾ ਅੱਜ ਮਹੀਨੇ ਲਈ ਸੋਚਿਆ ਝੂਠ ਛੱਡਣਾ ਉਹਦਾ ਢੰਗ ਤਾਂ ਸਿੱਖ ਲੈ। ਆਖੋ ਸਤਨਾਮ। ਮੈਂ ਹੈਰਾਨ ਕਿ ਬਾਬਾ ਆਨੰਦ ਸਿੰਘ ਵਿਆਹ ਨਹੀਂ ਕਰਾਇਆ, ਗ੍ਰਿਸਤੀ ਨਹੀਂ ਧਾਰਨ ਕੀਤੀ, ਪਰ ਗ੍ਰਿਸਤੀ ਦੀ ਹਰ ਬਰੀਕੀ ਦੀ ਸੋਝੀ। ਆਖੋ ਸਤਨਾਮ। ਹਰ ਸਹੀ ਰਸਤਾ ਓਏ ਉੱਠ ਪਿਆ, ਅੱਜ ਤੋਂ ਬਾਅਦ ਮਹੀਨਾ ਨਹੀਂ ਬੋਲਾਂਗਾ, ਕੀ ਕਰੇਗਾ ਜਾ ਕੇ ਦੁਕਾਨ 'ਤੇ, ਜੁਗਤੀ ਤਾਂ ਸਿੱਖ ਲੈ। ਇਹ ਤੁਸੀਂ ਵੀ ਕੋਈ ਗੱਲ ਅੱਜ ਦਿਮਾਗ 'ਚ ਲੈ ਲੈਣਾ। ਉਸ ਵੇਲੇ ਬਾਬਾ ਆਨੰਦ ਸਿੰਘ ਜੀ ਨੇ ਤਿੰਨ ਉਂਗਲਾਂ ਉੱਤੇ ਕੀਤੀਆਂ ਅਤੇ ਕੀ ਆਖਿਆ, ਹਰਦੇ ਦੱਸਿਆ 3% ਕਮਾਈ ਜਾਇਜ਼ ਹੈ। ਆਖੋ ਸਤਨਾਮ। ਜਿਹਨੇ ਵਪਾਰੀ ਬੈਠੇ ਉਹ ਗੁਣ ਲੈ ਲੈਣਾ। ਇਹ ਪਤਾ ਨਹੀਂ ਹੁੰਦਾ ਕੋਈ ਕਿਹੜਾ ਬਚਨ ਕਿਹੜੇ ਵੇਲੇ ਕਿਹੜੀ ਜਗ੍ਹਾ ਤੁਹਾਨੂੰ ਕਿਵੇਂ ਕਿਸ ਰੂਪ 'ਚ ਕੰਮ ਆ ਜਾਏ। ਅੰਮ੍ਰਿਤਸਰ ਵਿੱਚ ਨਾ ਬਾਬਾ ਦੀਪ ਸਿੰਘ ਚੈਰੀਟੇਬਲ ਹਸਪਤਾਲ ਚੱਲ ਰਿਹਾ ਅੱਜ ਵੀ ਗੁਰੂ ਦੀ ਕਿਰਪਾ ਨਾਲ। ਉੱਥੇ ਅਸੀਂ ਮਸ਼ੀਨ ਲਾਉਣੀ ਸੀ ਅਲਟਰਾਸਾਊਂਡ ਦੀ, ਉਹ ਜਦੋਂ 2-3 ਕੰਪਨੀਆਂ ਕੋਲੋਂ ਰੇਟ ਮੰਗਾਏ, ਫਿਰ ਇੱਕ ਕੰਪਨੀ ਦੇ ਮੈਨੇਜਰ ਨੂੰ ਸੱਦਿਆ, ਉਹ ਦੱਸਣ ਲੱਗਾ ਵੀ ਇਹ 5,45,000 ਦੀ ਹੈ। ਹੁਣ ਅਸੀਂ ਕਹਿਣਾ ਹੀ ਸੀ ਬਈ ਅਸੀਂ ਚੈਰੀਟੇਬਲ ਹਾਂ ਕਿ ਬਈ ਨੋ ਪ੍ਰੋਫਿਟ ਨੋ ਲੋਸ 'ਤੇ ਲੱਗਣੀ ਹੈ ਮਸ਼ੀਨ, ਵੀ ਯਾਰ 300 ਰੁਪਏ ਅਲਟਰਾਸਾਊਂਡ ਦਾ, ਅਸੀਂ 75 ਰੁਪਏ ਲੈਣੇ ਸਾਰੇ, ਡਾਕਟਰ ਚੰਗਾ ਰੱਖਣਾ, 25-30,000 ਤਨਖਾਹ ਦਾ, ਵੀ ਆਪਣਾ ਹੀ ਨੋ ਪ੍ਰੋਫਿਟ ਨੋ ਲੋਸ 'ਤੇ ਚੱਲੀ ਜਾਏ। ਅਸੀਂ ਉਹਨੂੰ ਕਿਹਾ ਵੀ ਗੁੰਜਾਇਸ਼ ਕਰਾਓ ਜਿੰਨੀ ਹੋ ਸਕਦੀ। ਉਹ ਕਹਿੰਦਾ ਨਹੀਂ, ਇਹਦੇ ਵਿੱਚ ਬਹੁਤ ਤੁਹਾਨੂੰ ਘੱਟ ਰੇਟ ਦੱਸੇ ਨੇ ਕੰਪਨੀ ਨੇ ਇਤਨਾ। ਉਦੋਂ ਬੈਠੇ ਬੈਠੇ ਨਾ ਦਾਸ ਵੀ ਬੈਠਾ ਜੀ, ਅਤੇ ਮੈਨੂੰ ਵੀ ਬਾਬਾ ਜੀ ਦਾ ਬਚਨ ਯਾਦ ਆ ਗਿਆ। ਇਹੋ ਹੀ ਮੈਂ ਕੰਪਨੀ ਵਾਲੇ ਨੂੰ ਕਿਹਾ, ਮੈਂ ਕਿਹਾ ਵੀ ਅਸੀਂ ਆ ਚੈਰੀਟੇਬਲ ਭਲੇ ਲਈ ਖੋਲ੍ਹਣੀ ਹੈ, ਇਸ ਮਹਾਂਪੁਰਸ਼ਾਂ ਦਾ ਸਾਨੂੰ ਇੱਕ ਬਚਨ ਹੈ ਕਿ 3% ਕਮਾਈ ਜਾਇਜ਼ ਹੁੰਦੀ ਹੈ। ਮੈਂ ਕਿਹਾ ਆਪਾਂ ਤੇਰੇ ਨਾਲ ਬਹਿਸ ਨਹੀਂ ਕਰਦੇ, 3% ਕਮਾਈ ਕਰ ਲਓ, ਉਹ ਤੁਹਾਨੂੰ ਖੋਲ੍ਹੇ ਅਤੇ ਬਾਕੀ ਜਿੰਨੀ ਉੱਤੇ ਬਣਦੀ ਰਹਿਤ ਕਰ ਦਿਓ ਆਪੋ ਸਤਨਾ। ਹੁਣ ਤੁਹਾਡੀ ਗੱਲ ਤੁਹਾਡੇ 'ਤੇ ਸੱਚ। ਉਹ ਜਦੋਂ ਅਸੀਂ ਉਹਨੂੰ ਦੇ ਦਿੱਤੀ ਨਾ ਔਫਰ, 3% ਕਮਾ ਲਿਆ ਅਤੇ ਦੇ ਦੇ ਮਸ਼ੀਨ। ਬੈਠਾ ਬੈਠਾ ਸਾਂ ਸੰਗਤ 55,000 ਰੁਪਈਆ ਨਾ ਲੈਸ ਕਰਤਾ। ਕਹਿੰਦਾ ਮੇਰੇ 'ਤੇ ਇਹੋ ਜਿਹਾ ਅਸਰ ਹੋ ਗਿਆ ਕਿ ਤੁਸੀਂ ਮੈਨੂੰ ਖੁੱਲ੍ਹ ਦੇ ਦਿੱਤੀ ਹੈ, ਇਹਨੇ ਕਮਾ ਲਿਆ ਕੋ ਸਤਨਾ। ਮੈਂ ਕਿਹਾ ਉਂਝ ਖਹਿੜਾ ਕਰਦੇ ਰਹਿੰਦੇ ਤੇ 10,000 ਛੱਡ ਦੇ, 20,000 ਛੱਡ ਦੇ, ਇੱਥੇ ਹੀ ਕੰਮ ਰਹਿਣਾ ਸੀ ਆਪੋ ਸਤਨਾ। ਔਰ ਜਿਹੜੇ ਹੋਰ ਦੁਕਾਨਦਾਰ ਬੈਠੇ ਹੋਣ, ਇਹ ਆਪਣੇ ਲਈ ਅੰਦਾਜ਼ਾ ਲਾ ਲਓ, ਇੱਕ ਖੋਜ ਹੈ ਸਤਿਪੁਰਸ਼ ਦੀ। 3% ਕਮਾਈ ਜਾਇਜ਼ ਹੈ, ਜਾਇਜ਼। ਮਹਾਂਪੁਰਸ਼ਾਂ ਨੇ ਹਰਦਿੱਤ ਸਿੰਘ ਨੂੰ ਸਮਝਾਇਆ, ਕਹਿੰਦੇ ਜਿਹੜਾ ਸੂਟ 100 ਦਾ ਪੈਂਦਾ, ਹੁਣ ਅੱਜ ਤੋਂ ਬਾਅਦ ਗਾਹਕ ਨੂੰ ਕਹਿਣਾ 103 ਰੁਪਏ ਦਾ, ਬਸ ਸੱਚ ਕਹਿ ਦੇਣਾ। 150 ਦਾ ਪੈਂਦਾ 154 ਦਾ, ਬਸ 3% ਕਮਾਉਣਾ ਜਿਹਦੇ ਵੀ ਪੈਂਦਾ ਹੈ, ਸੱਚ ਕਹਿ ਦੇਣਾ। ਸਾਧ ਸੰਗਤ ਧਿਆਨ ਦੇਣਾ। ਉਹਨੇ ਜਾ ਕੇ ਇੰਝ ਸ਼ੁਰੂ ਕੀਤਾ, ਹੁਣ ਜਿਹੜਾ ਆਵੇ, ਬੀਬੀਆਂ ਕਈ ਜਾਣਦੀਆਂ ਕਿ ਗਾਹਕ ਜਦੋਂ ਦੁਕਾਨਦਾਰ ਕਹਿੰਦਾ ਨਾ ਵੀ ਇੰਨੇ ਦੀ, ਤਾਂ ਸਿੱਧਾ ਹੀ ਅੱਧਾ ਰੇਟ ਕਈ ਬੀਬੀਆਂ ਸੁਣਦੀ, ਆਹ ਲਾਉਣਾ ਹੀ, ਫਿਰ ਉਹ ਆਵਾਜ਼ ਮਾਰਦਾ, ਫਿਰ ਇਹ ਜਾਂਦੀ ਹੈ, ਫਿਰ ਆਵਾਜ਼ ਮਾਰਦਾ, ਹੈ ਜੀ ਡਾਂਗਾਂ ਦੇ ਗੱਜ ਹੁੰਦੇ ਆ ਕੋ ਸਤਨਾਮ। ਉਹ ਤਰ੍ਹਾਂ ਦੀ ਆਦਤ ਪਈ ਸੀ, ਉਹ ਜਿਹਨੇ ਰੇਟ ਪੁੱਛਣਾ 103 ਦਾ, ਉਹਨੇ ਕਹਿਣਾ 80 ਲਾਉਣਾ ਹੀ, ਉਹ ਵਿਚਾਰਾ ਚੋਪਰ ਦੇ ਦੱਸਿਆ। ਉਹ ਕੀ ਕਰੇ ਹੁਣ, ਮਹਾਂਪੁਰਸ਼ ਦਾ ਬਚਨ ਹੈ 3% ਕਮਾਉਣਾ, ਪਹਿਲੇ ਕੰਮ ਚੱਲਦੇ ਸੀ ਸਾਰੇ ਆਪ ਸਤਨਾਮ। ਉਹਨੇ ਕਹਿਣਾ ਜੀ 100 ਦਾ ਪੈਂਦਾ, 103 ਦਾ, ਬਸ ਉਹ 150 ਦਾ ਸੂਟ ਪੈਂਦਾ, 154 ਦਾ, ਦੂਜੀ ਗੱਲ ਨਹੀਂ, ਪਿਆਰ ਨਾਲ ਸਮਝਾਉਣਾ। ਕਹਿੰਦੇ 10 ਦਿਨ ਤਾਂ ਪੱਲਿਓ ਹੀ ਖਾਧਾ, ਜਿਹੜਾ ਆਵੇ ਮੁੜੇ ਆਕੋ ਸਤਨਾਮ। ਕਿਉਂ ਆਦਤ ਪਈ ਸੀ, ਹੁਣ ਜਦੋਂ ਦੂਜੀਆਂ ਦੁਕਾਨਾਂ 'ਚ ਜਾਣ, ਉੱਥੇ 20% ਕਮਾਈ, 15% ਫਿਰ ਮੁੜ ਕੇ ਆਉਣ, ਰੇਟ ਉਹਦਾ ਘੱਟ, ਰੇਟ ਉਹਦਾ ਘੱਟ। ਕਹਿੰਦੇ ਉਹ ਜਿਹੜੇ ਖੀਰਲੇ 15-20 ਦਿਨ ਇੰਨਾ ਕੁ ਸਵਾਦ ਆਇਆ, ਇੰਨਾ ਕੁ ਸਵਾਦ ਆਇਆ ਸੱਚ ਬੋਲਣ ਦਾ, ਨਾ ਕਿਸੇ ਨਾਲ ਬਹਿਸ, ਨਾ ਕਿਸੇ ਨਾਲ ਸਿਰਕ ਪਾਈ, ਨਾ ਕਿਸੇ ਨਾਲ ਹੋਰ ਕੁਝ। ਧਿਆਨ ਦੇਣਾ ਗੁਰੂ ਪਿਆਰਿਓ, ਸਾਹੀ 'ਚ ਲਿਖਿਆ 2.5 ਮਹੀਨੇ ਬਾਅਦ ਇਹ ਹਰਦਿੱਤ ਸਿੰਘ ਆਇਆ ਦਰਸ਼ਨ ਕਰਨ ਮਹਾਂਪੁਰਸ਼ਾਂ ਦੇ। ਜਦੋਂ ਪ੍ਰਸ਼ਾਦ ਭੁਗਤਾਇਆ ਤੇ ਬਾਬਾ ਜੀ ਹੱਸ ਕੇ ਪੁੱਛਦੇ, ਹਰਦਿੱਤ ਸਿੰਘ ਫਿਰ ਮਹੀਨਾ ਕੀ ਛੱਡਿਆ, ਉਸ ਤੋਂ ਬਾਅਦ ਫਿਰ ਸ਼ੁਰੂ ਕਰਤਾ ਹੀ ਬੋਲਣਾ ਸਤਨਾਮ। ਇਹਦੀਆਂ ਅੱਖਾਂ 'ਚ ਅੱਥਰੂ ਆ ਗਏ। ਕਹਿੰਦਾ ਮਹਾਂਪੁਰਸ਼ ਅੱਜ 2.5 ਮਹੀਨੇ ਹੋ ਗਏ ਨੇ, ਬਚਨ ਤਾਂ ਤੁਹਾਡੇ ਨਾਲ ਮਹੀਨੇ ਦਾ ਕੀਤਾ ਸੀ ਕਿ ਸੱਚ ਬੋਲਾਂਗਾ, ਪਰ ਸੱਚ ਬੋਲਣ ਨਾਲ ਇੰਨਾ ਕੁ ਸਵਾਦ ਆਇਆ, ਇੰਨਾ ਕੁ ਮਨ ਟਿਕ ਗਿਆ, ਇੰਨੀ ਕੁ ਸਿਰ ਖਪਾਈ ਖਤਮ ਹੋ ਗਈ ਹੈ, ਬਾਬਾ ਜੀ ਮੇਰੀ ਅਰਦਾਸ ਕਰਿਓ ਕਿ ਕੁੱਲਾਂ ਤੱਕ ਸਾਡੀ ਦੁਕਾਨ ਦੇ ਵਿੱਚ ਸੱਚ ਵਸਿਆ ਰਵੇ। ਗੱਜ ਕੇ ਆਖੋ ਸਤਨਾਮ, ਸੱਚ ਦਾ ਆਨੰਦ ਬੜਾ ਜੇ, ਧਿਆਨ ਦੇਣਾ। ਕਿਤੇ ਸੱਚ ਦਾ ਪੱਲਾ ਫੜ ਕੇ ਵੇਖੋ, ਕੋਈ ਘਬਰਾਹਟ ਨਹੀਂ ਰਹਿੰਦੀ, ਆਖੋ ਸਤਨਾਮ। ਮੈਂ ਤੇ ਗੁਰੂ ਦੇ ਭਰੋਸੇ ਤੇ ਕਹਿੰਦਾ, ਗੁਰੂ ਪਿਆਰਿਓ ਜਿੱਥੇ ਸੱਚ ਹੈ ਨਾ ਸੱਚ, ਉਹਨਾਂ ਨੇ ਤੇ ਆਪਣਾ ਬੂਹਾ ਵੀ 9 ਵਜੇ ਖੋਲ੍ਹਿਆ ਹੁੰਦਾ, 10 ਵਜੇ ਖੋਲ੍ਹਿਆ ਹੁੰਦਾ, ਤੇ ਕਈ ਵਾਰੀ ਗਾਹ ਘੱਟੀ ਤੇ ਬੈਠੇ ਹੁੰਦੇ, ਬੂਹਾ ਖੋਲ੍ਹੇ ਤੇ ਸੌਦਾ ਲੈਣਾ। ਆਖੋ ਸਤਨਾਮ, ਜਿੱਥੇ ਸੱਚ ਹੈ ਭਾਈ, ਜਿੱਥੇ ਸੱਚ ਹੈ। 2 ਮਿੰਟ ਪੰਕਤੀ ਪੜ੍ਹ ਲਈਏ ਜੀ ਸਾਰੇ। ਮੈਂ ਇੱਕ ਸਟੇਜ ਤੋਂ ਬੇਨਤੀ ਕਰਦਿਆਂ ਕਿ ਇਹ ਸਟੇਜ ਤੇ ਬਹਿ ਕੇ ਦਾਸ ਰੰਗੀ ਹੋਈ ਰੂਹ ਅਖੰਡ ਕੀਰਤਨੀ ਜਥੇ ਦੇ ਮੁਖੀ ਭਾਈ ਰਣਧੀਰ ਸਿੰਘ ਦੇ ਬਚਨ ਵੀ ਸੁਣਾ ਸਕਦਾ, ਹੋਤੀ ਮਰਦਾਨ ਦੀ ਟਕਸਾਲ ਦੇ ਵੀ ਸੁਣਾ ਸਕਦਾ, ਦਮਦਮੀ ਟਕਸਾਲ ਦੇ ਬਚਨ ਵੀ ਸੁਣਾ ਸਕਦਾ, ਨਾਨਕ ਸਾਹਿਬ ਟਕਸਾਲ ਦੇ ਵੀ ਬਚਨ ਸੁਣਾ ਸਕਦਾ, ਰਾੜਾ ਸਾਹਿਬ ਦੀ ਟਕਸਾਲ ਦੇ ਵੀ ਬਚਨ ਸੁਣਾ ਸਕਦਾ, ਮਸਤੂਆਣੇ ਵਾਲੀ ਟਕਸਾਲ ਦੇ ਵੀ ਬਚਨ ਸੁਣਾ ਸਕਦਾ, ਸ਼੍ਰੋਮਣੀ ਕਮੇਟੀ ਦੇ ਵੀ ਬਚਨ ਸੁਣਾ ਸਕਦਾ। ਇੱਕ ਗੱਲ ਧਿਆਨ 'ਚ ਰੱਖਿਓ, ਕਿਸੇ ਟਕਸਾਲ ਦੇ ਬਚਨ ਦਾ ਮਤਲਬ ਇਹ ਨਾ ਲੈਣਾ ਕਿ ਉਸ ਟਕਸਾਲ ਨਾਲ ਕੋਈ ਜੁੜ ਜਾਓ ਜਾਂ ਵਿਸ਼ੇਸ਼ ਗੱਲ ਹੈ, ਨਹੀਂ, ਇਹ ਸਭ ਗੁਰੂ ਗੋਬਿੰਦ ਸਿੰਘ ਦੇ ਗੁਲਦਸਤੇ ਦੇ ਫੁੱਲ ਨੇ, ਵਿੱਚੋਂ ਗੁਣ ਲੈ ਕੇ ਜਾਣਾ। ਆਖੋ ਸਤਨਾਮ, ਸਿਰਫ ਗੁਣ ਕਬੂਲਣਾ, ਗੁਣ ਪਿਆਰਿਓ, ਗੁਣ ਗੁਣ ਬੰਦਿਆ, ਜਿਹੜਾ ਉੱਤਮ ਅਧਿਕਾਰੀ ਹੈ ਗੁਣ ਹਰ ਜਗ੍ਹਾ ਤੋਂ ਲੈਂਦਾ। ਆਖੋ ਸਤਨਾਮ, ਹਰ ਜਗ੍ਹਾ ਤੋਂ ਗੁਣ ਉਹਨੂੰ ਗੁਣ ਮਿਲਣਾ ਚਾਹੀਦਾ। ਇਸ ਲਈ ਇੱਕ ਮਿੰਟ ਪੜ੍ਹ ਲਓ ਜੀ ਸਾਰੇ, ਅਤੇ ਬਾਕੀ ਅੱਜ ਤੋਂ ਯਤਨ ਕਰਿਓ ਥੋੜ੍ਹਾ ਥੋੜ੍ਹਾ, ਭਾਵੇਂ ਚੱਲ ਪਓ ਅਤੇ ਭਾਵੇਂ ਜੇ ਪੂਰਾ ਕੰਮ ਆ ਜਾਵੇ ਤਾਂ ਪੂਰਾ ਚੱਲ ਪਿਓ। ਦੋ ਮਿੰਟ ਪੜ੍ਹ ਲਓ ਗੁਰੂ ਸਾਹਿਬ ਜੀ ਦੀਆਂ ਪੰਕਤੀਆਂ ਵੀ ਪਿਆਰ ਦੇ ਨਾਲ, ਅਤੇ ਪੰਜ ਸੱਤ ਮਿੰਟ ਹੋਰ ਲਾ ਕੇ ਸਮਾਪਤੀ ਕਰ ਦਿਆਂਗਾ, ਕਿਉਂਕਿ ਆਪ ਜੀ ਨੇ ਸਭ ਨੇ ਪਤਾ ਲੱਗਿਆ ਮੈਨੂੰ ਇੱਥੇ ਪਤਾ ਨਹੀਂ ਵੀਰਵਾਰ ਨਾ ਕਾ ਹੁੰਦਾ, ਸਾਡੇ ਤਾਂ ਉੱਥੇ ਐਤਵਾਰ ਹੁੰਦਾ ਨਾ, ਅਸੀਂ ਉਸ ਸੁਭਾਅ ਨਾਲ ਬੈਠੇ ਹੋਏ ਹਾਂ ਵੀ ਛੁੱਟੀ ਹੈ ਤੁਹਾਨੂੰ, ਅਤੇ ਪੂਰੇ ਪੰਜ ਸੱਤ ਮਿੰਟ ਸਮਾਪਤੀ ਕਰ ਲੈਂਦੇ ਹਾਂ। ਇੱਕ ਪੰਕਤੀ ਪੜ੍ਹ ਲਓ ਜ਼ਰਾ, ਮੇਰੇ ਮਾਲਕ ਦੀ ਮੋਹਰ ਲੱਗ ਜੇ ਅਤੇ ਅੰਦਰ ਵੱਸ ਜੇ ਅੱਜ ਗੱਲ, ਭਾਈ ਕਟਾਰੂ ਦਾ ਪਹਿਲਾ ਬਚਨ ਸਾਡੀ ਜ਼ਿੰਦਗੀ 'ਚ ਵੀ ਆ ਜਾਵੇ ਜੀ। ਕਿਰਤ ਵਿਰਤ ਕਰ ਤਾਰਾਮ ਦੀ, ਕਿਰਤ ਵਿਰਤ ਕਰ ਤਾਰਾਮ ਦੀ,
ਕਿਰਤ ਵਿਰਤ ਕਰ ਤਾਰਾਮ ਜੀ, ਕਿਰਤ ਵਿਰਤ ਕਰ ਤਾਰਾਮ ਜੀ। ਕਵੀ ਬੀਓ
ਸ਼ਾਬਾਸ਼, ਸਾਰੇ ਗੁਰੂਆਂ ਬੋਲੋ,
ਕਿਰਤ ਵਿਰਤ ਕਰ ਤਾਰਾਮ ਦੀ, ਹੱਥੋਂ ਦੇਖ ਕੇ ਭਲਾ ਮਨਾਵੇ, ਹੱਥੋਂ ਦੇਖ ਕੇ ਭਲਾ ਮਨਾਵੇ, ਹੱਥੋਂ ਦੇਖ ਕੇ ਭਲਾ ਮਨਾਵੇ, ਹੱਥੋਂ ਦੇਖ ਕੇ ਭਲਾ ਮਨਾਵੇ,
ਕਿਰਤ ਵਿਰਤ ਕਰ ਤਾਰਾਮ ਦੀ,
ਕਿਰਤ ਵਿਰਤ ਕਰ ਤਾਰਾਮ ਦੀ,
ਇਹ ਯਤਨ ਕਰਿਓ ਜੀ। ਗੁਰੂ ਅਰਜਨ ਦੇਵ ਜੀ ਨੇ ਸਮਝ ਲੈਣਾ ਵੀ ਸਾਨੂੰ ਬਚਨ ਕੀਤਾ, ਇਹ ਸਾਡੇ ਲਈ ਸੜਕ ਹੈ, ਔਰ ਸਹੀ ਸੜਕ ਮਿਲੇਗੀ ਗੁਰਸਿੱਖਾਂ ਦਾ ਜੀਵਨ ਕਿਤੇ ਪੜ੍ਹੋਗੇ ਗੁਰੂ ਸਾਹਿਬ ਦੀ ਮੌਜੂਦਗੀ ਵੇਲੇ, ਜਿਹੜੇ ਗੁਰੂ ਕੇ ਲਾਲ ਬ੍ਰਹਮ ਗਿਆਨ ਅਵਸਥਾ ਨੂੰ ਪਹੁੰਚੇ, ਗੁਰਸਿੱਖੀ ਦੀਆਂ ਪੌੜੀਆਂ ਛੋਈਆਂ, ਇਹ ਕਿਵੇਂ ਛੋਈਆਂ, ਗੁਰੂ ਦੇ ਬਚਨ ਸੰਭਾਲੇ। ਇਹ ਪਹਿਲਾ ਬਚਨ ਭਾਈ ਕਟਾਰੂ ਦੀ ਝੋਲੀ 'ਚ ਪਾਇਆ, ਘੱਟ ਨਹੀਂ ਤੋਲਣਾ, ਭਾਵ ਕਿਰਤ ਸ਼ੁੱਧ। ਆ ਮੈਨੂੰ ਬਚਨ ਯਾਦ ਹੈ, ਸਾਡੇ ਅੰਮ੍ਰਿਤਸਰ ਨਾ ਮਹਾਂਪੁਰਸ਼ਾਂ ਨੇ ਸਕੂਲ ਖੋਲਿਆ, ਕਿਸੇ ਨੂੰ ਕੰਟੀਨ ਮਿਲੀ, ਕੰਟੀਨ ਉਹ ਡੱਬਾ ਮਠਿਆਈ ਦਾ ਲੈ ਕੇ ਗਿਆ ਮਹਾਂਪੁਰਸ਼ਾਂ ਕੋਲ, ਜੀ ਤੁਹਾਡੇ ਸਕੂਲ 'ਚ ਮੈਨੂੰ ਕੰਟੀਨ ਦਾ ਠੇਕਾ ਮਿਲਿਆ, ਹਾਏ ਹਾਏ ਮੈਂ ਦਾਸ ਨਾਲ ਸੀ, ਮੈਨੂੰ ਕੁਝ ਮਿਲਿਆ ਉਸ ਵੇਲੇ। ਪੰਜ ਮਿੰਟ ਉਹ ਡੱਬਾ ਮਹਾਂਪੁਰਸ਼ਾਂ ਨੇ ਹੱਥ 'ਚ ਫੜੀ ਰੱਖਿਆ, ਅਤੇ ਸੇਵਾਦਾਰ ਕਹਿੰਦਾ ਜੀ ਭੁਗਤਾਉਂਦੇ ਨਹੀਂ ਪਏ, ਕਹਿੰਦੇ ਨੇ ਕੰਟੀਨ ਦਾ ਠੇਕਾ ਲਿਆ, ਕਹਿੰਦੇ ਹਾਂਜੀ। ਬੜੇ ਵਿਰਾਗ 'ਚ ਕਹਿੰਦੇ ਕੰਟੀਨ ਵਾਲੇ ਨੂੰ, ਕਹਿੰਦੇ ਧਿਆਨ ਨਾਲ ਕੰਟੀਨ ਕਰੀ ਤੇਰੇ ਕੋਲ ਤਕਰੀਬਨ 80% ਬੱਚੇ ਆਉਣੇ ਨੇ, ਤਕਰੀਬਨ 10 ਸਾਲ 15 ਸਾਲ ਦੀ ਉਮਰ ਦੇ ਲਾਗੇ ਵਾਲੇ, ਆਖੋ ਸਤਨਾਮ, ਅਤੇ ਕਈ ਬੱਚਿਆਂ ਨੂੰ ਨਹੀਂ ਪਤਾ ਹੁੰਦਾ ਜਿਹੜੀ ਬੱਚਿਆਂ ਦੀ ਕਿਰਤ ਹੈ ਨਾ। ਇਹ ਮਹਾਂਪੁਰਸ਼ਾਂ ਸਮਝਾਇਆ ਬੱਚਿਆਂ ਦੀ, ਤੂੰ ਹਲਕੀ ਟੋਫੀ ਲੈ ਆ, ਬੱਚੇ ਨੇ ਘਰੋਂ ਪੈਸੇ ਲੈ ਆਉਣੇ ਉਹਨੇ ਲੈ ਜਾਣੇ, ਹਲਕੇ ਬਿਸਕੁਟ ਲੈ ਆ, ਬੱਚੇ ਨੇ ਪੈਸੇ ਲੈ ਆਉਣੇ ਲੈ। ਉਹ ਕੰਟੀਨ ਵਾਲੇ ਨੂੰ ਕਹਿੰਦੇ ਬੜੇ ਧਿਆਨ ਨਾਲ ਕਿਰਤ ਕਰੀ ਤੇਰੀ ਛੋਟੇ ਬੱਚਿਆਂ ਦੀ ਕਿਰਤ, ਛੋਟੇ ਬੱਚੇ ਹੁਣ ਭੋਲ ਹੁੰਦੇ ਨੇ, ਜੋ ਤੂੰ ਕੁਝ ਲਿਆਈ ਜਾਏਗਾ ਉਹਨਾਂ ਨੇ ਖਾਈ ਜਾਣਾ, ਪਰ ਜੇ ਕੁਝ ਗਲਤ ਲਿਆਂਦਾ ਸਿੱਧਾ ਰੱਬ ਨਾਲ ਧੋਖਾ ਹੀ ਹੈ। ਆਖੋ ਸਤਨਾਮ, ਬੱਚਣ ਭੋਲ ਹੈ ਉਹਨੂੰ ਨਹੀਂ ਪਤਾ, ਉਹਨੇ ਕਹਿਣਾ ਦੇ ਦੇ ਆ ਦੇ ਦਿਓ ਬਿਸਕੁਟ, ਹੁਣ ਕਿਤੇ 10 ਦਿਨ ਦੇ ਮਹੀਨੇ ਦੇ, 5 ਮਹੀਨਿਆਂ ਦੇ, 6 ਮਹੀਨਿਆਂ ਦੇ ਪੁਰਾਣੇ ਪਏ ਨੇ, ਗਲਤ ਨੇ, ਤੂੰ ਕਵੇਂ ਚੱਲ ਪੱਟਾਂ ਪੈਸੇ ਕੋਈ ਨਹੀਂ, ਨਹੀਂ ਬੱਚਣ ਭੋਲ ਹੀ, ਉਹਦੇ ਨਾਲ ਗਲਤ ਚੀਜ਼ ਦੇਣੀ ਸਿੱਧਾ ਰੱਬ ਨਾਲ ਧੋਖਾ। ਆਖੋ ਸਤਨਾਮ, ਇਹਦੇ ਕਈ ਪਹਿਲੂ ਨੇ ਪਿਆਰਿਓ ਕਿਰਤ ਦੇ। ਅਤੇ ਦੂਜਾ ਬਚਨ ਆਪ ਜੀ ਨਾਲ ਸਾਂਝਾ ਕਰਕੇ ਸਾਜ ਸਮਾਪਤੀ ਕਰੇਗਾ, ਟੋਟਲ 5 ਨੇ ਜੀ, ਅਤੇ 3 ਸਾਡੇ ਧਾਰੇ ਰਹਿ ਜਾਣਗੇ, ਫਿਰ ਬਰੇਲੀ ਸੱਦੋਗੇ ਜਦੋਂ ਵੀ ਚਲੋ ਆਏ ਉਦੋਂ ਸਾਂਝੇ ਕਰਾਂਗੇ, ਇੱਕ ਹੋਰ ਸਾਂਝਾ ਕਰਕੇ ਸਮਾਪਤੀ ਹੈ। ਇੱਕ ਵਾਰੀ ਇਹ ਪੰਕਤੀ ਪੜ੍ਹ ਲਓ ਜੀ ਬੜੇ ਪਿਆਰ ਦੇ ਨਾਲ,
ਗੁਰ ਕਾ ਬਚਨ ਬਸੇ ਜੀ ਨਾਲ, ਗੁਰ ਕਾ ਬਚਨ ਪਹਿਲਾ ਬਚਨ ਘੱਟ ਨਹੀਂ ਤੋਲਣਾ, ਭਾਈ ਕਟਾਰੂ ਨੂੰ ਦਿੱਤਾ ਹੈ ਗੁਰੂ ਅਰਜਨ ਦੇਵ ਮਹਾਰਾਜ, ਸਾਰੇ ਆਪਣੇ 'ਤੇ ਟਾਲਣਾ ਭਾਈ, ਭਾਵੇਂ ਕੋਈ ਕਾਰੋਬਾਰ ਵਾਲਾ ਬੈਠਾ, ਭਾਵੇਂ ਕੋਈ ਸਰਕਾਰੀ ਨੌਕਰੀ ਵਾਲਾ ਬੈਠਾ, ਭਾਵੇਂ ਕੋਈ ਬੈਂਕਾਂ ਵਾਲਾ ਬੈਠਾ, ਕੋਸ਼ਿਸ਼ ਕਰੋ ਕਿਰਤ ਸ਼ੁੱਧ ਹੋਵੇ। ਦੂਜਾ ਬਚਨ ਗੁਰੂ ਪਿਆਰਿਓ ਸੁਣਿਓ ਅਤੇ ਨਾਲ ਆਪਣੇ 'ਤੇ ਟਾਲਿਓ। ਭਾਈ ਕਟਾਰੂ ਨੂੰ ਗੁਰੂ ਅਰਜਨ ਦੇਵ ਜੀ ਨੇ ਦੂਜਾ ਬਚਨ ਝੋਲੀ 'ਚ ਪਾਇਆ, ਬਿਨਾਂ ਜਪਜੀ ਸਾਹਿਬ ਜੀ ਦਾ ਪਾਠ ਕੀਤੇ ਰਸਨਾ ਨੂੰ ਕੁਝ ਲਾਉਣਾ ਨਹੀਂ ਹੈ। ਆਖੋ ਸਤਨਾਮ, ਬਿਨਾਂ ਜਪਜੀ ਸਾਹਿਬ ਦਾ ਪਾਠ ਕੀਤੇ ਛਕਣਾ ਨਹੀਂ। ਸਾਰੇ ਝਾਤੀ ਪਾਇਓ, ਕਿਤੇ ਇੱਕ ਤੇ ਨਾ ਰੁਕਿਓ, ਜ਼ਿਆਦਾ ਪਹਿਰਾ ਰੱਖਿਓ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਵੀ ਰਹਿਤਨਾਮੇ 'ਚ ਪੰਗਤੀਆਂ ਨੇ, ਬਿਨ ਜਪ ਜੇਵੇ ਜੋ ਪ੍ਰਸਾਦ, ਸਿੱਖ ਨਹੀਂ ਉਹ ਆਦ ਜੁਗਾ। ਬਿਨ ਜਪ, ਜਪ ਕਹਿੰਦੇ ਜਪਜੀ ਸਾਹਿਬ, ਜੇਵੇ ਕਹਿੰਦੇ ਖਾਣਾ, ਬਿਨਾਂ ਜਪਜੀ ਸਾਹਿਬ ਦੇ ਪਾਠ ਕੀਤੇ ਅਗਰ ਕੋਈ ਰਸਨਾ ਨੂੰ ਕੁਝ ਲਾ ਲੈਂਦਾ ਹੈ ਤਾਂ ਮਹਾਰਾਜ ਕਹਿੰਦੇ ਉਹ ਮੇਰਾ ਸਿੱਖ ਹੀ ਨਹੀਂ। ਆਖੋ ਸਤਨਾਮ,
ਸ੍ਰੀ ਵਾਹਿਗੁਰੂ।
ਸਾਰੇ ਝਾਤੀ ਪਾਇਓ ਭਾਈ, ਬਾਬਾ ਜੀ ਦੀ ਗੋਦ 'ਚ ਬੈਠੇ ਹੋ। ਇੱਕ ਬਾਬਾ ਹਰਭਜਨ ਸਿੰਘ ਜੀ ਹੋਏ ਨੇ, ਹੁਣ ਉਹ ਵੀ ਐਕਸੀਡੈਂਟ 'ਚ ਚੋਲਾ ਬਦਲ ਗਏ। ਅੰਮ੍ਰਿਤਸਰ ਦੇ ਨਾ ਦੋ ਮੁੰਡੇ ਉਹਨਾਂ ਕੋਲ ਗਏ ਸੀ, ਅਤੇ ਇੱਕ ਨੇ ਆਖਿਆ ਸੀ ਵੀ ਜੀ ਮਨ ਨਹੀਂ ਜੁੜਦਾ, ਅਤੇ ਬਾਬਾ ਹਰਭਜਨ ਸਿੰਘ ਜੀ ਕਹਿੰਦੇ ਕਾਕਾ ਜਪਜੀ ਸਾਹਿਬ ਕਰ ਲੈਣਾ। ਹਾਂਜੀ। ਕਿੰਨਾ ਸਮਾਂ ਲੱਗਦਾ ਜੀ? 6 ਮਿੰਟ ਜਾਂਦਾ। ਕੀ ਕਹਿੰਦਾ? ਜੀ ਮਨ ਨਹੀਂ ਜੁੜਦਾ। ਕਹਿੰਦੇ ਕਾਕਾ ਸਿਆਣੇ ਲੋਕ ਕਹਿੰਦੇ ਨੇ, ਵਿਦਵਾਨ ਲੋਕ ਕਹਿੰਦੇ ਨੇ, ਡਾਕਟਰ ਲੋਕ ਕਹਿੰਦੇ ਨੇ ਕਿ ਜਿਹੜੀ ਚੀਜ਼ ਨਿਰਣੇ ਪੇਟ ਖਾਓ, ਨਿਰਣੇ ਪੇਟ, ਉਹਦਾ ਅਸਰ ਸਾਰਾ ਦਿਨ ਰਹਿੰਦਾ। ਆਖੋ ਸਤਨਾਮ,
ਸ੍ਰੀ ਵਾਹਿਗੁਰੂ।
ਅਤੇ ਕਾਕਾ ਨਿਰਣੇ ਪੇਟ ਕੋਸ਼ਿਸ਼ ਕਰ, 5 ਪਾਠ ਜਪਜੀ ਸਾਹਿਬ ਦੇ ਅੰਦਰ ਭੇਜਿਆ ਕਰ। ਆਖੋ ਸਤਨਾਮ। ਜਿਹੜਾ ਕਹਿੰਦਾ ਨਾ ਮਨ ਨਹੀਂ ਜੁੜਦਾ, ਜਦੋਂ ਜਪਜੀ ਸਾਹਿਬ ਦੇ ਪਾਠ ਅੰਦਰ ਭੇਜੇਗਾ ਸਾਰਾ ਦਿਨ ਅਸਰ ਬਣਿਆ ਰਹੇਗਾ। ਆਖੋ ਸਤਨਾਮ। ਸਾਰੇ ਝਾਤੀ ਪਾਇਓ। ਭਾਈ ਕਟਾਰੂ ਨੂੰ ਦੂਜਾ ਬਚਨ ਗੁਰੂ ਅਰਜਨ ਦੇਵ ਮਹਾਰਾਜ ਦੇ ਰਹੇ ਨੇ, ਬਿਨਾਂ ਜਪਜੀ ਸਾਹਿਬ ਜੀ ਦਾ ਪਾਠ, ਬਿਨਾਂ ਜਪਜੀ ਸਾਹਿਬ ਜੀ ਦੇ ਪਾਠ ਕੀਤੇ ਰਸਨਾ ਨੂੰ ਕੁਝ ਲਾਉਣਾ ਨਹੀਂ। ਆਖੋ ਸਤਨਾਮ,
ਸ੍ਰੀ ਵਾਹਿਗੁਰੂ।
ਮੈਂ ਫਿਰ ਬੇਨਤੀ ਕਰਦੇ ਹਾਂ, ਇੱਕ ਤੇ ਨਾੜੇ ਰਹਿਣ। ਵੈਸੇ ਅਸੀਂ ਕਈ ਜਗ੍ਹਾ ਹੱਥ ਖੜੇ ਕਰਾਉਂਦੇ ਹੁੰਦੇ ਹਾਂ, ਘੱਟ ਤੋਂ ਘੱਟ ਅੱਧਾ ਘੰਟਾ ਦੇ ਕੇ, ਘੱਟ ਤੋਂ ਘੱਟ, ਫਿਰ ਰਸਨਾ ਨੂੰ ਕੁਝ ਲਾਉਣਾ, ਜੋ ਵੀ ਤੁਹਾਡਾ ਕੋਈ ਨੇਮ ਹੈ, ਔਰ ਇੱਕ ਤੇ ਨਾ ਰਹਿਣ। ਸਾਡੇ ਲਈ ਸਿੱਖਿਆ, ਕਈ ਬੈੱਡ ਟੀ ਪੀਂਦੇ ਆ, ਨਹੀਂ, ਇਸ਼ਨਾਨ ਪਾਣੀ ਕਰਕੇ, ਨਿਤਨੇਮ ਕਰਕੇ, ਫਿਰ ਸਿੱਖ ਨੇ ਰਸਨਾ ਨੂੰ ਕੁਝ ਲਾਉਣਾ। ਨਿਰਣੇ ਪੇਟ ਅੰਦਰ ਬਾਣੀ ਭੇਜਣੀ। ਆ ਬਜ਼ੁਰਗ ਬੈਠੇ ਕੁਝ, ਉਹਨਾਂ ਨੇ ਉਹ ਸਮਾਂ ਵੀ ਵੇਖਿਆ ਹੋਏਗਾ, 1930-1925 ਦਾ ਇੱਕ ਸਮਾਂ ਸੀ, ਉਹ ਯੁੱਗ ਸੀ ਭਾਈ ਵੀਰ ਸਿੰਘ, ਰਾਗੀ ਹੀਰਾ ਸਿੰਘ, ਸੁੰਦਰ ਸਿੰਘ ਮਜੀਠੀਆ, ਧਿਆਨ ਦੇਣਾ। ਉਦੋਂ ਦਸਤਾਰਾਂ ਦੇ ਬਾਰੇ ਬੜਾ ਕੰਮ ਹੋਇਆ ਸੀ ਅਤੇ ਲਹਿਰ ਵੀ ਚਲਾਈ ਸੀ, ਪਗੜੀ ਸੰਭਾਲ ਜੱਟਾ ਆਖੋ ਸਤਨਾਮ, ਔਰ ਬੜਾ ਅਸਰ ਹੋਇਆ ਸੀ ਉਦੋਂ। ਇੱਕ ਸਮਾਂ ਸੀ ਚੀਫ ਖਾਲਸਾ ਦੀਵਾਨ ਦੀ ਲਹਿਰ, ਹੋਰ ਸਿੰਘ ਸਭਾ ਦੀ ਲਹਿਰ, ਅਤੇ ਪਿਆਰਿਓ ਇਹ ਸੁੰਦਰ ਸਿੰਘ ਮਜੀਠੀਆ ਬਾਬਾ ਨੰਦ ਸਿੰਘ ਜੀ ਮਹਾਂਪੁਰਸ਼ਾਂ ਕੋਲ ਗਏ ਸੀ, 5 ਮਿੰਟ ਬੈਠੇ, ਪ੍ਰਸ਼ਾਦ ਭੁਗਤਾਇਆ ਅਤੇ ਫਿਰ ਕਹਿਣ ਲੱਗੇ ਚੰਗਾ ਬਾਬਾ ਜੀ ਆਗਿਆ ਦਿਓ। ਅੱਛਾ ਭਾਈ, ਬਹੁਤ ਸਤਿਕਾਰ ਕਰਦੇ ਸੀ ਬਾਬਾ ਜੀ, ਚੰਗਾ ਭਾਈ ਆ ਗਿਆ। ਜਦੋਂ ਆਗਿਆ ਮੰਗੀ ਆ ਗਿਆ ਅਤੇ ਉੱਠਣ ਲੱਗੇ ਨਾ ਸੁੰਦਰ ਸਿੰਘ ਮਜੀਠੀਆ ਜੀ, ਅਤੇ ਉੱਠਣ ਲੱਗਿਆ ਨਾ ਮੂੰਹ 'ਚੋਂ ਲਫ਼ਜ਼ ਨਿਕਲੇ, ਬਾਬਾ ਜੀ ਕਿਸੇ ਮਹਿਕਮੇ 'ਚ ਕੋਈ ਕੰਮ ਹੋਵੇ ਤਾਂ ਦੱਸਣਾ। ਆਖੋ ਸਤਨਾਮ, ਧਿਆਨ ਦੇਣਾ। ਅਤੇ ਕਿਉਂ, ਵਾਕਫੀ ਬਹੁਤ ਸੀ, ਆਲਾ ਦੁਆਲਾ ਬਹੁਤ ਸੀ, ਸੰਪਰਕ ਬਹੁਤ ਸੀ ਵੱਡੇ ਲੋਕਾਂ ਦਾ ਸੁੰਦਰ ਸਿੰਘ ਮਜੀਠੀਆ ਜੀ। ਜੀ ਕਿਸੇ ਮਹਿਕਮੇ 'ਚ ਕੋਈ ਕੰਮ ਹੋਵੇ ਦੱਸੋ। ਬਾਬਾ ਜੀ ਚੁੱਪ, ਉਹਨਾਂ ਸਭ ਕੁਝ ਤਿਆਗਿਆ, ਕੈਮ ਮਹਿਕਮੇ ਜੀ ਪੈਣੇ। ਕਹਿੰਦੇ ਇੰਨੇ ਚਿਰ ਨੂੰ ਕੋਈ ਸੇਵਾਦਾਰ ਕਮਰੇ 'ਚ ਵੜਿਆ ਅਤੇ ਗੱਲ ਉੱਧਰ ਚੱਲ ਪਈ, ਉਹ ਉੱਠ ਨਾ ਸਕੇ, 1-2 ਮਿੰਟ ਸੇਵਾਦਾਰ ਨਾਲ ਗੱਲ ਕਰਦਿਆਂ ਲੱਗ ਗਏ। 2 ਮਿੰਟ ਬਾਅਦ ਸੁੰਦਰ ਸਿੰਘ ਮਜੀਠੀਆ ਜੀ ਨੇ ਕਿਹਾ, ਚੰਗਾ ਬਾਬਾ ਜੀ ਫਿਰ ਮੈਂ ਚੱਲਾਂ। ਚੰਗਾ ਭਾਈ, ਜਦੋਂ ਦੂਜੀ ਵਾਰੀ ਉੱਠੇ ਨਾ ਜੀ, ਫਿਰ ਮੂੰਹ 'ਚੋਂ ਨਿਕਲ ਆਇਆ, ਚੰਗਾ ਬਾਬਾ ਜੀ ਕੋਈ ਕੰਮ ਕਿਸੇ ਮਹਿਕਮੇ 'ਚ ਹੋਵੇ ਤਾਂ ਦੱਸਣਾ। ਆਖੋ ਸਤਨਾਮ, ਕੋਈ ਕੰਮ ਹੋਵੇ ਦੱਸ। ਉਹ ਫਿਰ ਚੁੱਪ। ਕਹਿੰਦੇ 3 ਚਾਂਸ ਹੋ ਗਏ ਕਿਸੇ ਕਾਰਨ ਕਰਕੇ, ਫਿਰ ਰੁਕੇ ਅਤੇ ਤੀਜੀ ਵਾਰੀ ਉੱਠਣ ਲੱਗਿਆ ਫਿਰ ਕਹਿਤਾ, ਕਿਸੇ ਮਹਿਕਮੇ 'ਚ ਕੋਈ ਕੰਮ ਹੋਵੇ ਤਾਂ ਦੱਸਣਾ ਜੀ। ਜਦੋਂ ਤੀਜੀ ਵਾਰੀ ਕਿਹਾ ਨਾ, ਤਾਂ ਬਾਬਾ ਜੀ ਸਮਝੇ, ਇੰਝ ਲੱਗਦਾ ਵੀ ਉਹਦਾ ਹੀ ਹੁਕਮ ਆ ਰਿਹਾ। ਆਖੋ ਸਤਨਾਮ, ਉਹ ਮਹਾਂਪੁਰਸ਼ ਨਾ ਕਿਸੇ ਹੋਰ ਦੁਨੀਆ 'ਚ ਜੀਂਦਾ। ਜਦੋਂ ਤੀਜੀ ਵਾਰੀ ਕਿਹਾ, ਸਮਝ ਲਿਆ ਵੀ ਇਹ ਕੁਝ ਉਹਦਾ ਹੀ ਹੁਕਮ। ਅਤੇ ਕਹਿੰਦੇ ਜ਼ਮੀਨ ਦੇ ਉੱਤੇ ਨਾ ਹੱਥ ਮਾਰ ਕੇ ਨਾ ਬਾਬਾ ਅਨੰਦ ਸਿੰਘ ਜੀ ਕਹਿੰਦੇ, ਬਹਿ ਜਾਓ ਫਿਰ ਕੰਮ ਹੋਣਾ ਹੀ ਹੈ, ਧਿਆਨ ਦੇਣਾ। ਉਹ ਬਹਿ ਗਏ, ਬਹਿ ਕੇ ਕਹਿਣ ਲੱਗੇ, ਦੱਸੋ ਬਾਬਾ ਜੀ ਕਿਹੜੇ ਮਹਿਕਮੇ 'ਚ ਕੰਮ ਹੈ। ਬਾਬਾ ਜੀ ਕਹਿੰਦੇ, ਹਿਰਦੇ ਦੇ ਮਹਿਕਮੇ ਨਾਲ। ਗੱਜ ਕੇ ਆਖੋ ਸਤਨਾਮ। ਕਹਿੰਦਾ ਜੀ ਹਿਰਦੇ ਦੇ ਮਹਿਕਮੇ ਨਾਲ? ਹਾਂ ਭਾਈ, ਇੱਟਾਂ ਪੱਥਰਾਂ ਦੇ ਦਫ਼ਤਰਾਂ ਦੇ ਮਹਿਕਮਿਆਂ ਨਾਲ ਕੰਮ ਨਹੀਂ, ਹਿਰਦੇ ਦੇ ਮਹਿਕਮੇ ਨਾਲ? ਮੈਂ ਸਮਝਿਆ ਨਹੀਂ ਜੀ। ਬਾਬਾ ਜੀ ਕਹਿੰਦੇ, ਸਾਨੂੰ ਇਹ ਕੰਮ ਹੈ ਹਿਰਦੇ ਦੇ ਮਹਿਕਮੇ ਨਾਲ। ਤੁਸੀਂ 3 ਵਾਰੀ ਕਿਹਾ ਕੋਈ ਕੰਮ ਹੋਵੇ ਕਿਸੇ ਮਹਿਕਮੇ 'ਚ ਦੱਸਣਾ, ਫਿਰ ਆਹ ਕੰਮ ਹੈ, ਸਾਨੂੰ ਦੱਸੋ ਤੁਹਾਡਾ ਨਿਤਨੇਮ ਕੀ ਹੈ। ਆਖੋ ਸਤਨਾਮ, ਧਿਆਨ ਦੇਣਾ। ਕਿਸੀ ਨੇ ਪੁੱਛਿਆ, ਤੇਰਾ ਵਪਾਰ ਕਿਤਨਾ ਹੈ? ਕਿਸੀ ਨੇ ਪੁੱਛਿਆ, ਤੇਰਾ ਘਰ ਬਾਰ ਕਿਤਨਾ ਹੈ? ਕਿਸੀ ਨੇ ਪੁੱਛਿਆ, ਤੇਰਾ ਕਾਰੋਬਾਰ ਕਿਤਨਾ ਹੈ? ਕਿਸੀ ਵਿਰਲੇ ਨੇ ਪੁੱਛਿਆ, ਤੇਰਾ ਗੁਰੂ ਨਾਲ ਪਿਆਰ ਕਿਤਨਾ ਹੈ? ਸਾਨੂੰ ਦੱਸੋ ਤੁਹਾਡਾ ਨਿਤਨੇਮ ਕੀ ਹੈ। ਜਦੋਂ ਨਿਤਨੇਮ ਪੁੱਛਿਆ ਤੇ ਸੁੰਦਰ ਸਿੰਘ ਮਜੀਠੀਆ ਕਹਿੰਦੇ, ਬਾਬਾ ਜੀ ਮੈਂ ਕੁਝ ਛਕੇ ਤੋਂ ਬਿਨਾਂ ਗੁਰੂ ਦੀ ਕਿਰਪਾ ਨਾਲ 10 ਪਾਠ ਜਪਜੀ ਸਾਹਿਬ ਦੇ ਕਰਦਾ, ਫਿਰ ਕੁਝ ਰਸਨਾਂ ਨੂੰ ਲਾ, ਧਿਆਨ ਦੇਣਾ। ਬੜੇ ਖੁਸ਼ ਹੋਏ ਜਦੋਂ ਕਿਹਾ ਨਾ 10 ਪਾਠ ਜਪਜੀ ਸਾਹਿਬ ਮੇਰਾ ਨੇਮ ਹੈ ਕੁਝ ਛਕੇ ਤੋਂ ਬਿਨਾਂ। ਮਹਾਂਪੁਰਸ਼ ਕਹਿੰਦੇ, ਸ਼ਾਬਾਸ਼ ਭਾਈ, ਸ਼ਾਬਾਸ਼, ਸ਼ਾਬਾਸ਼, ਸ਼ਾਬਾਸ਼ ਦਿੱਤੀ, ਸ਼ਾਬਾਸ਼ ਭਾਈ, ਸ਼ਾਬਾਸ਼ੇ। 2-3 ਵਾਰੀ ਕਹਿ ਕੇ ਨਾਲ ਕਹਿੰਦੇ, ਇੱਕ ਗੱਲ ਹੈ। ਜਦੋਂ ਇੱਕ ਗੱਲ ਕਹਿਤੀ ਨਾ, ਉਹ ਰਾਂਝੇ ਹੋ ਗਏ, ਕਹਿਣ ਲੱਗੇ ਜੀ ਨਾਲੇ ਸ਼ਾਬਾਸ਼ ਦਿੱਤੀ, ਨਾਲੇ ਕਹਿੰਦੇ ਇੱਕ ਗੱਲ ਹੈ। ਕਹਿੰਦੇ 10 ਪਾਠ ਜਪਜੀ ਸਾਹਿਬ ਬਿਨਾਂ ਇਹ ਸਾਰੀ ਸੰਗਤ ਕੋਈ ਸੇਧ ਲੈਣੀ ਜ਼ਰੂਰ, ਇੱਕ ਦਿਨ ਅੜ ਜਾਣਾ, ਮੈਂ ਤਾਂ ਬੇਨਤੀ ਕੀਤੀ। ਕਹਿੰਦੇ 10 ਪਾਠ ਜਪਜੀ ਸਾਹਿਬ ਕਰਦੇ ਹੋ, ਆਪਣੇ 'ਤੇ ਬੈਨ ਲਾਇਆ ਕਿ ਚਾਹ ਨਹੀਂ ਪੀਣੀ, ਦੁੱਧ ਨਹੀਂ ਪੀਣਾ, ਪਰੌਂਠੀ ਨਹੀਂ ਲੈਣੀ, ਕੁਝ ਰਸਨਾਂ ਨੂੰ ਨਹੀਂ ਲਾਉਣਾ। ਜਦ ਤੱਕ 10 ਪਾਠ ਜਪਜੀ ਸਾਹਿਬ ਨਹੀਂ ਕਰ ਲਏ, ਸ਼ਾਬਾਸ਼ੇ, ਸ਼ਾਬਾਸ਼ੇ। ਪਰ ਕਹਿੰਦੇ ਇੱਕ ਗੱਲ ਏ, ਕਹਿੰਦੇ ਗੁੱਡੀ ਬਹੁਤੀ ਉੱਡੀ ਹੋਵੇ ਤੇ ਪਿੰਨਾ ਵੱਡਾ ਚਾਹੀਦਾ। ਆਖੋ ਸਤਨਾਮ। ਉਹ ਕਹਿੰਦੇ ਮੈਂ ਸਮਝਿਆ ਨਹੀਂ। ਬਾਬਾ ਜੀ ਕਹਿੰਦੇ ਗੁੱਡੀ ਬਹੁਤੀ ਓਡੀ ਹੋਵੇ ਪਿੰਨਾ ਵੱਡਾ ਚਾਹੀਦਾ ਜੀ, ਸਮਝਿਆ ਨਹੀਂ? ਕਹਿੰਦੇ ਤੁਸੀਂ ਕਿੰਨੇ ਮਹਿਕਮਿਆਂ 'ਚ ਪ੍ਰਧਾਨ, ਕਿੰਨੇ ਮਹਿਕਮਿਆਂ 'ਚ ਖਜ਼ਾਨਚੀ, ਕਿੰਨੇ ਮਹਿਕਮਿਆਂ 'ਚ ਸਕੱਤਰ, ਕਿੰਨੇ ਮਹਿਕਮਿਆਂ ਦੀ ਤੁਹਾਡੀ ਕਈ ਡਿਊਟੀਆਂ, ਕਈ ਮਹਿਕਮਿਆਂ 'ਚ ਕਈ ਤਰ੍ਹਾਂ ਦੀਆਂ ਤੁਹਾਡੀਆਂ ਸੇਵਾਵਾਂ, ਅਤੇ ਗੁੱਡੀ ਬਹੁਤ ਉੱਡੀ ਹੋਈ ਏ ਅਤੇ 10 ਪਹਾੜ ਜਪਜੀ ਸਭ ਪਿੰਨਾ ਛੋਟਾ ਹੈ, ਆਖੋ ਸਤਨਾਮ। ਅਤੇ ਬਾਬਾ ਜੀ ਕਹਿੰਦੇ ਪਿੰਨਾ ਛੋਟਾ ਹੋਵੇ ਨਾ ਜਾਂ ਗੁੱਡੀ ਲਾਉਣੀ ਪੈਂਦੀ ਹੈ ਜਾਂ ਸਿਰਾ ਹੱਥੋਂ ਛੱਡਣਾ ਪੈਂਦਾ ਹੈ, ਗੁੱਡੀ ਲਾਓ ਤਾਂ ਵੀ ਮਨ ਅਫਸੋਸ ਆ ਜਾਂਦਾ ਹੈ, ਸਿਰਾ ਹੱਥੋਂ ਛੱਡੋ ਤਾਂ ਵੀ ਅਫਸੋਸ, ਆਖੋ ਸਤਨਾਮ। ਸੇਧ ਲੈਣਾ ਜੀ ਸਾਰੇ ਆਪਣੇ 'ਤੇ, ਤੁਹਾਡੇ 'ਚ ਕੋਈ ਗੁਰੂ ਕਾ ਲਾਲ ਬੈਠਾ ਹੋਵੇ, ਉਹਦੀ ਇੱਕ ਦੁਕਾਨ ਹੋਵੇ ਬਰੇਲੀ 'ਚ, ਮੇਰੇ ਗੁਰੂ ਨੇ ਕਿਰਪਾ ਕੀਤੀ ਤੁਹਾਨੂੰ ਇੱਕ ਦੁਕਾਨ ਹੋਰ ਬਖਸ਼ ਦਿੱਤੀ, ਧਿਆਨ ਦੇਣਾ, ਅਤੇ ਜਿਹੜਾ ਮਨਮੁੱਖ ਹੋਏਗਾ, ਹੁਣ ਦੋ ਦੁਕਾਨਾਂ ਹੋ ਗਈਆਂ, ਰੁਝੇਵਾਂ ਵੱਧ ਗਿਆ, ਉਹਦਾ ਪਹਿਲਾ ਨਿਤਨੇਮ ਵੀ ਘੱਟ ਜਾਏਗਾ, ਪਰ ਜਿਹੜਾ ਗੁਰਮੁੱਖ ਹੋਏਗਾ ਪਿੰਨਾ ਹੋਰ ਵੱਡਾ ਕਰ ਲਏਗਾ, ਗੁਰੂ ਨੇ ਹੋਰ ਦਾਤ ਦਿੱਤੀ ਪਿੰਨਾ ਹੋਰ ਵੱਡਾ ਕਰ ਲਾ, ਗੱਜ ਕੇ ਆਖੋ ਸਤਨਾਮ। ਪਿੰਨਾ ਵੱਡਾ ਕਰਿਆ ਕਰੋ, ਜੇ ਚਾਹੁੰਦੇ ਹੋ ਸੁੱਖ ਸੁੱਖ ਰਹੇ, ਪਿੰਨਾ ਵੱਡਾ ਕਰੋਗੇ ਤਾਂ ਰਹੇਗਾ, ਨਹੀਂ ਤਾਂ ਬਾਬੇ ਦਾ ਗੁਰੂ ਗ੍ਰੰਥ ਸਾਹਿਬ 'ਚ ਫੈਸਲਾ, ਹਰਖੰਗ ਤਾਂ ਸੋਗੰਗ, ਭੋਗੰਗ ਤਾਂ ਰੋਗੰਗ, ਕਿਹੜੀ ਰਾਨਗੀ ਦੀ ਗੱਲ ਹੈ। ਹਰਖੰਗ ਕਹਿੰਦੇ ਖੁਸ਼ੀ ਨੂੰ, ਬਾਬਾ ਕਹਿੰਦਾ ਜਿੱਥੇ ਖੁਸ਼ੀ ਆਏਗੀ ਉੱਥੇ ਗਮ ਜ਼ਰੂਰ ਆਏਗਾ, ਜਿਹੜਾ ਸਰੀਰ ਭੋਗ ਵਿਕਾਰ ਜ਼ਿਆਦਾ ਕਰੇਗਾ ਰੋਗੀ ਜ਼ਰੂਰ ਹੋਏਗਾ। ਹਰਖੰਗ ਤਾਂ ਸੋਗੰਗ, ਭੋਗੰਗ ਤਾਂ ਰੋਗੰਗ, ਹੁਣ ਤੁਸੀਂ ਗੁਰੂ ਨੂੰ ਕਹੋਗੇ ਨਹੀਂ ਲਾਡ ਲਾ, ਬਾਬਾ ਖੁਸ਼ੀ ਦੇਣੀ ਕਿਉਂ ਹੈ ਜੇ ਗਮ ਆਉਣਾ ਉੱਥੇ, ਆਖੋ ਸਤਨਾਮ। ਹਾਂ, ਖੁਸ਼ੀ ਤਾਂ ਖੁਸ਼ੀ ਰਹੇਗੀ ਜੇ ਖੁਸ਼ੀ ਨੂੰ ਗੁਰਬਾਣੀ ਦੀ ਵਾੜ ਲਾ ਲਏਗਾ, ਵਾੜ ਲਾ ਲਏਗਾ। ਆਹ ਤੁਹਾਡਾ ਛੋਟਾ ਜਿਹਾ ਮਕਾਨ ਹੈ, ਤੁਸੀਂ ਵੱਡੀ ਕੋਠੀ ਲੈ ਲਈ ਹੈ, ਹੁਣ ਇੱਕ ਪਾਠ ਜਪਜੀ ਸਾਹਿਬ ਦਾ ਨੇਮ ਵਧਾ ਦਿਓ, ਇਹ ਵਾੜ ਲੱਗ ਗਈ, ਇਹ ਪਿੰਨਾ ਵੱਡਾ ਹੋ ਗਿਆ, ਗੁਰਮੁਖ ਇੰਝ ਕਰਦਾ ਅਤੇ ਮਨਮੁੱਖ ਪਹਿਲਾਂ ਵੀ ਘਟਾ ਪੈਂਦਾ ਵੀ ਹੁਣ ਰੁਝੇਵਾਂ ਵੱਧ ਗਿਆ ਸੀ, ਆਖੋ ਸਤਨਾਮ। ਗੁਰੂ ਪਿਆਰਿਓ, ਬਰੇਲੀ ਵਾਲਿਓ, ਮੈਨੂੰ ਤੁਹਾਡੇ ਇੱਥੋਂ ਦਾ ਰਿਵਾਜ਼ ਤਾਂ ਨਹੀਂ ਪਤਾ, ਪਰ ਇੱਕ ਬੇਨਤੀ, ਜੇ ਕੋਈ ਦੁਕਾਨ ਨਵੀਂ ਲਵੇ ਅਤੇ ਨਿੰਬੂ ਮਿਰਚਾਂ ਟੰਗ ਦਿੰਦਾ, ਉਹਨੂੰ ਪੁੱਛੋ ਕਿਉਂ ਟੰਗੀਆਂ ਨਿੰਬੂ ਮਿਰਚਾਂ, ਕਹਿੰਦੇ ਨਜ਼ਰ ਨਾ ਲੱਗ ਜੇ, ਆਖੋ ਸਤਨਾਮ। ਬੜਾ ਪੈਸਾ ਪੂਹਾ ਲਾਇਆ, 2 ਲੱਖ ਸ਼ੋਸ਼ਾ ਸ਼ੀਸ਼ੇ ਸ਼ੂਸ਼ੇ ਲਾਏ ਨੇ, ਨਜ਼ਰ ਨਾ ਲੱਗ ਜੇ, ਉਹ ਮਕਾਨ ਨਵਾਂ ਬਣਾਵੇ ਅਤੇ ਸਾਡੇ ਉੱਧਰ ਇਹ ਰਿਵਾਜ਼, ਉਹ ਨੱਕ ਵੱਡੀ ਲਾ ਦਿੰਦਾ, ਪੁੱਛੋ ਕਿਉਂ ਲਾਈ, ਕਹਿੰਦਾ ਨਜ਼ਰ ਨਾ ਲੱਗ ਜੇ। ਉਹ ਬੱਚਾ ਮੁੰਡਾ ਜੰਮਿਆ ਹੋਵੇ ਨਾ 4-5 ਸਾਲ, ਉਹਨੂੰ ਟਿੱਕਾ ਲਾਉਂਦੇ ਕਾਲਾ ਜੀ, ਕਿਉਂ ਲਾਇਆ ਜੀ, ਨਜ਼ਰ ਨਾ ਲੱਗ ਜੇ, ਕੋਈ ਸਿੱਲੋ ਕਾਰ ਲੈ ਲੈ ਨਾ, ਵੱਡੀ ਕਾਰ ਲੈ ਲੈ 5-6 ਲੱਖ ਦੀ, ਅਤੇ ਮਗਰ ਛਿੱਤਰ ਟੰਗ ਦਿੰਦੇ, ਆਖੋ ਸਤਨਾਮ। ਕਿਉਂ ਟੰਗਿਆ ਜੀ, ਕਹਿੰਦੇ ਜੀ ਨਜ਼ਰ ਨਾ ਲੱਗ ਜੇ। ਤੁਸੀਂ ਦੱਸੋ, ਪੜ੍ਹੇ ਲਿਖੇ ਬੈਠੇ ਹੋ ਕਿ ਜੁੱਤੀ ਰਾਖੀ ਕਰੇਗੀ ਕਾਰ ਦੇ ਮਗਰ ਜੁੱਤੀ ਟੰਗੀ ਹੁੰਦੀ, ਕਹੀ ਆਖੋ ਸਤਨਾਮ, ਕਿ ਨਿੰਬੂ ਮਿਰਚਾਂ ਕਰਨਗੀ, ਕਿ ਨੱਕ ਵੱਡੀ ਰਾਖੀ ਕਰੇਗੀ, ਕਿ ਕਾਲਾ ਟਿੱਕਾ ਰਾਖੀ ਕਰੇਗਾ, ਨਹੀਂ। ਜਦੋਂ ਕੋਈ ਵਾਹਿਗੁਰੂ ਖੁਸ਼ੀ ਦੇਵੇ, ਮਾਵਾਂ ਬੈਠੀਆਂ ਲਿਖ ਲਓ, ਗੁਰੂ ਦੇ ਭਰੋਸੇ 'ਤੇ ਕਹਿ ਰਿਹਾ, ਕਿਸੇ ਦੇ ਘਰ 10 ਸਾਲ ਬਾਅਦ ਔਲਾਦ ਹੋਈ ਹੈ, 5 ਸਾਲ ਬਾਅਦ ਹੋਈ ਹੈ, 3 ਕੁੜੀਆਂ ਤੋਂ ਬਾਅਦ ਮੁੰਡਾ ਹੋਇਆ, ਇਹ ਜ਼ਰੂਰੀ ਗੱਲ ਹੈ, ਉਹ ਦੋ ਦੋਖਾ ਪੀਏਗਾ, ਖਹਿੜਾ ਕਰੇਗਾ, ਰੋਏਗਾ ਜ਼ਿਆਦਾ, ਪਰ ਮਾਂ ਇੱਕ ਕੰਮ ਕਰ ਲੇ, ਜੇ 10 ਸਾਲ ਬਾਅਦ ਪੁੱਤਰ ਮਿਲਿਆ, 3 ਕੁੜੀਆਂ ਤੋਂ ਬਾਅਦ ਪੁੱਤਰ ਮਿਲਿਆ, ਕੇਵਲ 6 ਅਸ਼ਟਪਦੀਆਂ ਸੋਮਨੀ ਸਾਹਿਬ ਵਧਾ ਦੇਵੇ, ਕੋਈ ਬੱਚਾ ਰੋਜੇਗਾ ਤਾਂ ਕਹਿ ਦੇਣਾ, ਜਿੱਦ ਕਰ ਜਾਏਗਾ ਤਾਂ ਕਹਿ ਦੇਣਾ, ਆਖੋ ਸਤਨਾਮ। ਤੁਸੀਂ ਆਪਣੇ ਬੱਚੇ ਨੂੰ ਵਾੜ ਲਾ ਦਿੱਤੀ, ਪਿੰਨਾ ਵੱਡਾ ਕਰ ਲਿਆ, ਹੁਣ ਪਿੰਨਾ ਵੱਡਾ ਕਰ ਲਿਆ, ਹੁਣ ਗੁਰਬਾਣੀ ਨੇ ਰਾਖੀ ਕਰਨੀ ਜਿਹੜੀਆਂ 6 ਅਸ਼ਟਪਦੀਆਂ ਵਧਾ ਦਿੱਤੀਆਂ ਤੁਸੀਂ, ਹੁਣ ਉਹਨੇ ਰਾਖੀ ਕਰਨੀ ਤੁਹਾਡੀ ਖੁਸ਼ੀ ਦੀ, ਕਿਉਂ ਦੁਨੀਆਂ 'ਚ ਹੁੰਦੇ ਨੇ ਲੋਕ ਜਿਹੜੇ ਬਰਦਾਸ਼ਤ ਨਹੀਂ ਕਰਦੇ, ਐਸਾ ਹੈ, ਇਹਦੇ ਤੋਂ ਉੱਤੇ ਉੱਠੋ, ਪਿੰਨਾ ਵੱਡਾ ਕਰਿਆ ਕਰੋ, ਜਿਉਂ ਜਿਉਂ ਦਾਤਾਂ ਮਿਲਣ ਰੁਝੇਵਾਂ ਵੱਧਦਾ, ਨੇਮ ਘਟਾਉਣਾ ਨਹੀਂ ਸਗੋਂ ਵਧਾਉਣਾ, ਫਿਰ ਖੁਸ਼ੀ ਖੁਸ਼ੀ ਰਹੇਗੀ, ਆਖੋ ਸਤਨਾਮ, ਫਿਰ ਖੁਸ਼ੀ ਖੁਸ਼ੀ ਰਹੇਗੀ, ਇਹ ਲੋੜ ਹੈ। ਅਸੀਂ ਅਮਰੀਕਾ ਗਏ 15 ਦਿਨ, ਜਿਹਦੇ ਘਰ ਰੁਕੇ ਸਾਂ, ਆਪਣੀ ਵੈਨ 'ਚ ਖੜਦਾ ਪਿਆ, ਉਹਦਾ ਸਟੋਰ ਸੀ ਮਨਿਆਰੀ ਦਾ, ਅਤੇ 10 ਵਜੇ ਦਾ ਟਾਈਮ ਸੀ, ਅਤੇ ਦੁਕਾਨ ਤੋਂ ਉਹਨੂੰ ਮੋਬਾਈਲ ਆਇਆ ਨੌਕਰ ਦਾ, ਕਹਿੰਦਾ ਸਾਹ ਜੀ ਤੁਸੀਂ ਤਾਂ ਹੁਣ ਰਾਗੀਆਂ ਦੇ ਨਾਲ ਉਹ ਕੀਰਤਨੀ ਆਏ ਹੋਏ ਨੇ, 1-2 ਵਜੇ ਆਉਣਾ ਤੁਸੀਂ, ਅਤੇ ਤੁਸੀਂ ਜਿਹੜਾ ਮੈਨੂੰ ਕਿਹਾ ਸੀ ਵੀ ਸਵੇਰੇ ਨਿੰਬੂ ਮਿਰਚਾਂ ਟੰਗ ਦਹੀਂ ਹੱਟੀ 'ਤੇ, 4-5 ਦਿਨ ਤੋਂ ਮੰਦਾ ਬੜਾ,
ਕਹਿੰਦਾ ਮੈਂ ਭੁੱਲ ਗਿਆ ਕਿ ਪਹਿਲੇ ਨਿੰਬੂ ਪਰਾਉਣਾ ਕਿ ਪਹਿਲੇ ਮਿਰਚਾਂ ਪਰਾਉਣੀਆਂ, ਮੈਂ ਤਾਂ ਮੋਬਾਇਲ ਕੀਤਾ ਕਿਤੇ ਮਰਿਆਦਾ 'ਚ ਫਰਕ ਨਾ ਪੈ ਜਾਵੇ। ਉਹ ਮੋਬਾਇਲ ਅਸੀਂ ਨਾਲ ਬੈਠੇ ਸੀਟ 'ਤੇ, ਉਹ ਮੋਬਾਇਲ 'ਤੇ ਅੱਗੋਂ ਕਹਿੰਦਾ ਓਹੋ ਇਹ ਮੈਨੂੰ ਵੀ ਭੁੱਲ ਗਿਆ ਸਿਆਣੇ ਨੂੰ ਪੁੱਛਣਾ ਵੀ ਪਹਿਲੇ ਨਿੰਬੂ ਪਰਾਉਣਾ ਕਿ ਮਿਰਚਾਂ ਪਰਾਉਣੀਆਂ, ਤੂੰ ਮੈਨੂੰ 5 ਮਿੰਟ ਬਾਅਦ ਮੋਬਾਇਲ ਕਰ, ਮੈਂ ਪੁੱਛ ਕੇ ਦੱਸਣਾ ਕਿਤੇ ਮਰਿਆਦਾ 'ਚ ਫਰਕ ਨਾ ਪੈ ਜਾ। ਸਤਨਾਮ। ਉਹ ਗੱਲ ਕਰਦਾ ਪਿਆ, ਮੈਂ ਵਿੱਚੋਂ ਮੋਬਾਇਲ ਖੋਲਿਆ, ਮੈਂ ਕਿਹਾ ਭਾਈ ਸਾਹਿਬ ਤੁਹਾਡੇ ਦਾੜਾ ਵੀ, ਉਹ ਤੁਸੀਂ ਗੁਰੂ ਕੇ ਸਿੱਖ, ਉਹ ਕਲਗੀਆਂ ਵਾਲੇ ਦੀ ਔਲਾਦ, ਅਤੇ ਨਾਲੇ ਕੀਰਤਨੀਆਂ ਨੂੰ ਬਣਾਇਆ ਬਿਠਾਇਆ ਜੇ ਮੋਬਾਇਲ 'ਚ, ਨਾਲੇ ਘਰ ਰੱਖਿਆ ਜੇ ਕੀਰਤਨੀ, ਆਪ ਸਤਨਾਮ, ਅਤੇ ਆਪ ਤੁਸੀਂ ਨਿੰਬੂ ਮਿਰਚਾਂ 'ਚ ਫਸੇ ਪਏ ਹੋ। ਕਹਿੰਦੇ ਨਹੀਂ, 15 ਦਿਨਾਂ ਤੋਂ ਮੰਦਾ ਬੜਾ ਸੀ, ਮੈਂ ਕਿਸੇ ਸਿਆਣੇ ਕੋ ਗਿਆ, ਉਹਨੇ ਕਿਹਾ ਇੰਝ ਨਿੰਬੂ ਮਿਰਚਾਂ ਟੰਗ ਦਿਓ, ਕਿਸੇ ਦੀ ਨਜ਼ਰ ਉਹਦੇ ਵਿੱਚ ਆ ਜਾਏਗੀ। ਆਖੋ ਸਤਨਾਮ। ਦੇਖੋ ਕਿੰਨੀ ਅਗਿਆਨਤਾ। ਆ ਪ੍ਰਬੰਧਕ ਕਮੇਟੀ ਜਿਹੜੇ ਇਸ ਇਲਾਕੇ ਵਾਲੇ ਪ੍ਰੋਗਰਾਮ ਕਰਾ ਰਹੇ, ਗੁਰੂ ਪਿਆਰਿਓ, ਲੋੜ ਏ ਐਸੇ ਸਮਾਗਮਾਂ ਦੀ, ਅਤੇ ਲੋੜ ਏ ਇਹੋ ਜਿਹੀਆਂ ਠੇਠ ਗੱਲਾਂ ਤੁਹਾਡੇ ਤੱਕ ਲਿਆਉਣ ਦੀ, ਤਾਂ ਕਿ ਇਸ ਅਗਿਆਨਤਾ ਨੂੰ ਠੱਲ ਪੈ ਸਕੇ। ਦਾਸ ਨੇ ਉਹਨੂੰ ਬੇਨਤੀ ਕੀਤੀ, ਮੈਂ ਕਿਹਾ ਨਿੰਬੂ ਮਿਰਚਾਂ ਨੇ ਮੰਦਾ ਨਹੀਂ ਖਤਮ ਕਰਨਾ, ਨਿੰਬੂ ਮਿਰਚਾਂ ਨੇ ਅਗਿਆ ਜਿਹੜਾ ਨਜ਼ਰ ਕਿਸੇ ਦੀ ਲੱਗੀ ਹੋਵੇ ਨਹੀਂ ਕੱਟਣੀ, ਅੱਜ ਤੋਂ ਤੂੰ ਇੱਕ ਪਾੜ ਸੁਖਮਨੀ ਸਾਹਿਬ ਦਾ ਨੇਮ ਦਾ ਰਹੇਗਾ ਵੀ ਪਿਓ ਦੀ ਗੋਦ। ਆਖੋ ਸਤਨਾਮ। ਇਸ਼ਾਰਾ ਲੈਣਾ ਜਿਤਨੇ ਵੀ ਮਾਈ ਭਾਈ ਬੈਠੇ, ਪਿੰਨਾ ਵੱਡਾ ਕਰਿਆ ਕਰੋ, ਫਿਰ ਖੁਸ਼ੀ ਖੁਸ਼ੀ ਸਮਾਪਤੀ ਕਰਨ ਲੱਗਿਆ ਜੀ। ਸੁੰਦਰ ਸਿੰਘ ਮਜੀਠੀਆ ਨੂੰ ਮਹਾਂਪੁਰਸ਼ ਕਹਿੰਦੇ ਆ, ਸ਼ਾਬਾਸ਼ੇ, ਪਰ ਗੁੱਡੀ ਜ਼ਿਆਦਾ ਉੱਡੀ ਹੈ, 10 ਪਾੜ ਜਪਜੀ ਸਾਹਿਬ ਪਿੰਨਾ ਛੋਟਾ। ਅਤੇ ਕਹਿੰਦੇ ਜੀ ਕੀ ਹੁਕਮ ਹੈ? ਹੁਣ ਸੰਗਤ ਧਿਆਨ ਦੇਣਾ, ਜਿਹੜਾ ਦੂਜਾ ਬਚਨ ਮੈਂ ਉਹ ਤਾਂ ਲੈ ਗੱਲ, ਜਪਜੀ ਸਾਹਿਬ ਦੇ ਪਾੜ ਕੀਤੇ ਬਿਨਾਂ ਰਸਨਾ ਨੂੰ ਕੁਝ ਨਹੀਂ ਲਾਉਣਾ, ਗੁਰੂ ਅਰਜਨ ਦੇਵ ਭਾਈ ਕਟਾਰੂ ਨੂੰ, ਤਾਂ ਹੀ ਚੱਲੇਗਾ ਸਾਸ ਸਾਸ, ਜੇ ਬਚਨ ਦਿੱਤੇ ਸਿੱਖ ਨਿਭਾਵੇ। ਸੁੰਦਰ ਸਿੰਘ ਮਜੀਠੀਆ ਜੀ ਕਹਿੰਦੇ ਜੀ ਕੀ ਹੁਕਮ ਹੈ? ਬਾਬਾ ਜੀ ਕਹਿੰਦੇ 10 ਪਾੜ ਜਪਜੀ ਸਾਹਿਬ ਕਰ ਦਿਓ, ਸ਼ਾਬਾਸ਼ੇ ਧੰਨ ਭਾਗ, ਪਰ ਗੁੱਡੀ ਬਹੁਤ ਉੱਡੀ ਪਿੰਨਾ ਛੋਟਾ, ਇੱਕ ਕੰਮ ਕਰ ਲਓ, 25 ਪਾਠ ਜਪਜੀ ਸਾਹਿਬ ਕਰਿਆ ਕਰੋ। ਕਹਿੰਦੇ ਫਿਰ ਜਿੱਧਰ ਮਰਜ਼ੀ ਜਾਓ, ਜਿੱਧਰ ਮਰਜ਼ੀ ਦਿਨੇ ਜਾਓ, ਜਿੱਧਰ ਜਾਓਗੇ ਤੁਸੀਂ ਬਾਅਦ 'ਚ ਪਹੁੰਚੋਗੇ, ਗੁਰੂ ਨਾਨਕ ਪਹਿਲੇ ਪਹੁੰਚਿਆ ਹੋਵੇਗਾ। ਆਖੋ ਸਤਨਾਮ। ਕਿਉਂ? ਸਵੇਰੇ ਨਿਤਨੇਮ ਦਾ ਥੜਾ ਬਣਾ ਕੇ ਤੁਰੇ ਹੋ। ਆਖੋ ਸਤਨਾਮ। ਸਤਸੰਗ ਧਿਆਨ ਦੇਣਾ, ਉਹਨਾਂ ਨੇ ਬਚਨ ਮੰਨਿਆ, ਉਹਨਾਂ ਦੇ ਡਰਾਈਵਰ ਦਾ ਬਚਨ, ਗੁਰੂ ਪਿਆਰਿਓ ਉਹਨੂੰ ਕਿਹਾ, ਕਹਿੰਦੇ ਆਨੰਦ ਆ ਗਿਆ ਮਹਾਂਪੁਰਸ਼ ਦੀ ਸੰਗਤ ਦਾ, ਅਗਲੇ ਦਿਨ ਨੇਮ 2.5 ਗੁਣਾ ਹੋ ਗਿਆ। ਆਖੋ ਸਤਨਾਮ। ਇਹ ਪਿਆਰਿਓ ਜਿਹਦਾ ਨਿਤਨੇਮ ਦਾ ਥੜਾ ਪੱਕਾ ਹੋਵੇ ਨਾ, ਜਿੰਨੀਆਂ ਮਰਜ਼ੀ ਬਿਲਡਿੰਗਾਂ ਪਾਈ ਜਾਵੇ, ਜੇ ਥੜਾ ਨਿਤਨੇਮ ਦਾ ਕੱਚਾ ਹੈ ਤਾਂ ਫਿਰ ਰਿਸਕ ਹੀ ਰਿਸਕ ਹੈ। ਆਖੋ ਸਤਨਾਮ। ਇਹ ਸਾਰੇ ਵੀਰ ਬੈਠੇ ਹੋ, ਬੀਬੀਆਂ ਬੈਠੀਆਂ ਹੋ, ਹੱਥ ਜੋੜ ਕੇ ਬੇਨਤੀ ਹੈ, ਆਪਣੇ ਬੱਚਿਆਂ ਨੂੰ ਵੀ ਆਦਤ ਪਾਓ, ਸਕੂਲੇ ਜਾਣ ਤੋਂ ਪਹਿਲਾਂ ਕੁਝ ਨਾ ਕੁਝ 5 ਪੌੜੀਆਂ। ਬੜਾ ਮਨ 'ਚ ਅਫਸੋਸ ਆਉਂਦਾ, ਕਈ ਮਾਵਾਂ ਬੱਚਿਆਂ ਨੂੰ ਮਿਲਾਉਂਦੀਆਂ ਨਾ ਜੀ, ਬੱਚਾ ਹੁੰਦਾ 14 ਸਾਲ ਦਾ, ਇਹ ਸਾਡਾ ਬੱਚਾ ਜੀ, ਅਤੇ ਜਦੋਂ ਉਹਨੂੰ ਪੁੱਛੀਦਾ 5 ਪੌੜੀਆਂ ਆਉਂਦੀਆਂ, ਕਹਿੰਦੇ ਨਹੀਂ। ਆਖੋ ਸਤਨਾਮ। ਨਹੀਂ, ਕੋਸ਼ਿਸ਼ ਕਰੋ, ਬੱਚਿਆਂ ਨੂੰ ਵੀ ਆਦਤ ਪਾਓ, ਸਵੇਰੇ ਸਕੂਲ ਜਾਣ ਤੋਂ ਪਹਿਲੇ 10 ਮਿੰਟ 15 ਮਿੰਟ ਗੁਰੂ ਦੀ ਬਾਣੀ ਪੜ੍ਹ ਕੇ ਜਾਣ। ਆਖੋ ਸਤਨਾਮ। ਉਹਨਾਂ ਦੀ ਵਿਦਿਆ 'ਤੇ ਕਿਰਪਾ ਹੋਏਗੀ, ਉਹਨਾਂ ਦੀ ਪੜ੍ਹਾਈ 'ਤੇ ਕਿਰਪਾ ਹੋਏਗੀ। ਇਹ ਦੂਜਾ ਬਚਨ, ਬਿਨਾਂ ਜਪਜੀ ਸਾਹਿਬ ਦੇ ਪਾੜ ਕੀਤੇ ਕੁਝ ਰਸਨਾ ਨੂੰ ਨਹੀਂ ਲਾਉਣਾ, ਭਾਈ ਕਟਾਰੂ ਨੂੰ ਗੁਰੂ ਅਰਜਨ ਦੇਵ ਜੀ ਨੇ ਦੂਜਾ ਬਚਨ ਝੋਲੀ 'ਚ ਪਾਇਆ। ਗੁਰੂ ਪਿਆਰਿਓ, ਇਹ ਬਚਨ ਗੁਰੂ ਦੇ ਮੰਨਣੇ ਵੱਡੀ ਦਾਤ ਹੈ। 5 ਬਚਨ ਸੀ ਅਤੇ 2 ਸਾਂਝੇ ਹੋਏ ਨੇ, 3 ਤੁਹਾਡੇ ਨਾਲ ਧਾਰੇ ਰਹਿ ਗਏ। ਅਰਦਾਸ ਕਰੋ ਜਦੋਂ ਵੀ ਫਿਰ ਬਰੇਲੀ ਆਏ, ਆਪ ਜੀ ਦੇ ਦਰਸ਼ਨ ਹੋਏ, ਫਿਰ ਉਹਨਾਂ 3 ਬਚਨਾਂ ਦੀ ਸਾਰੀ ਵਿਚਾਰ ਦੀ ਮਹਾਰਾਜ ਜੀ ਸੇਵਾ ਲੈਣ, ਬਾਕੀ ਕੁਝ ਨਾ ਕੁਝ ਰਹਿਣਾ ਵੀ ਚਾਹੀਦਾ। ਆਖੋ ਸਤਨਾਮ। ਹੈ ਜੀ, ਬਾਬਾ ਜੀ ਨੇ ਪੁੱਛਿਆ ਸੀ ਨਾ, ਕਹਿੰਦੇ ਬਬੀਆ ਪ੍ਰਿਓ ਪ੍ਰਿਓ ਕਰੇ ਤਾਂ ਵਧੀਆ ਕਿ ਸਵਾਂਤੀ ਬੂੰਦ ਮਿਲ ਜੇ? ਇੱਕ ਕਹਿੰਦਾ ਜੀ ਮਿਲ ਜੇ, ਬਾਬਾ ਜੀ ਸਿਰ ਲਾਇਆ, ਕਹਿੰਦੇ ਨਹੀਂ। ਦੂਜਾ ਕਹਿੰਦਾ ਜੀ ਪ੍ਰਿਓ ਪ੍ਰਿਓ ਕਰਦਾ ਰਹੇ, ਕਹਿੰਦੇ ਤਾਂ ਵੀ ਨਹੀਂ। ਕਹਿੰਦੇ ਜੀ ਫਿਰ ਤੁਸੀਂ ਸਮਤ ਦਿਓ, ਬਾਬਾ ਜੀ ਕਹਿੰਦੇ ਪ੍ਰਿਓ ਪ੍ਰਿਓ ਕਰਦਾ ਵੀ ਰਵੇ, ਬੂੰਦ ਵੀ ਮਿਲ ਜੇ ਪਰ ਪਿਆਸ ਵੀ ਨਾ ਬੁਝੇ। ਆਖੋ ਸਤਨਾਮ। ਸਾਡੇ ਅੰਦਰ ਪਿਆਸ ਵੀ ਲੱਗੀ ਰਹੇ ਭਾਈ, ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ। ਇਹ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਦੇ ਪਿਆਰ ਸਦਕਾ ਤੁਹਾਡੇ ਦਰਸ਼ਨ ਹੋਏ ਨੇ।
ਆਓ ਜੀ ਇੱਕ ਵਾਰੀ ਇਹ ਪੰਕਤੀ ਪੜ੍ਹੋ, ਫਿਰ ਸਮਾਪਤੀ ਹੈ। ਇੱਥੋਂ ਦੇ ਗੁਰੂ ਦੇ ਵਜ਼ੀਰ, ਇੱਥੋਂ ਦੇ ਸੈਕਟਰੀ ਸਾਹਿਬ, ਪ੍ਰਧਾਨ ਸਾਹਿਬ, ਖਜ਼ਾਨਚੀ ਸਾਹਿਬ, ਸਾਰੀ ਕਮੇਟੀ ਦਾ ਦਾਸ ਧੰਨਵਾਦ ਕਰਦਾ ਹੈ, ਜਿਨ੍ਹਾਂ ਦੇ ਪਿਆਰ ਸਦਕਾ ਤੁਹਾਡੇ ਦਰਸ਼ਨ ਹੋਏ ਨੇ। ਸੰਗਤ ਕੋਈ ਨਾ ਕੋਈ ਲਾਭ ਲੈ ਕੇ ਜਾਇਓ। ਪੜ੍ਹੋ ਜੀ ਪੰਕਤੀ, ਫਿਰ ਸਮਾਪਤੀ ਹੈ ਜੀ।
ਗੁਰ ਕਾ ਬਚਨ ਬਸੇ ਜੀ ਨਾਲ, ਗੁਰ ਕਾ
ਬਚਨ ਬਸੇ ਜੀ ਨਾਲ,
ਬਸੇ ਜੀ ਨਾਲ, ਬਸੇ ਜੀ ਨਾਲ,
ਬਸੇ ਜੀ ਨਾਲ, ਬਸੇ ਜੀ ਨਾਲ,
ਗੁਰ ਕਾ ਬਚਨ ਬਸੇ ਜੀ ਨਾਲ,
ਗੁਰ ਕਾ ਬਚਨ ਬਸੇ ਜੀ ਨਾਲ,
ਬਸੇ ਜੀ ਨਾਲ, ਬਸੇ ਬਚਨ ਬਸੇ ਜੀ ਨਾਲ,
ਗੁਰ ਕਾ ਬਚਨ ਬਸੇ ਜੀ ਨਾਲ,
ਗੁਰ ਕਾ ਬਚਨ, ਗੁਰ ਕਾ ਬਚਨ, ਗੁਰ ਕਾ ਬਚਨ ਬਸੇ ਜੀ ਨਾਲੇ।